समरथ डोलन ते राखो प्रभु नानक दे कर हाथ जाही कुल ते प्रगट हो ताही कुल को नाम पुन दुआ दस गुरिंद को मेरी है प्रणाम। परम सत्कार योग सतगुरां दे चरणां विच उपस्थित सत संगियो, मन बिरती नूं एकागर करन वास्ते सब गज के कहो धन सतगुरु नानक देव सच्चे पातशाह।
श्री सतगुरु नानक देव सच्चे पातशाह।
कोई भी रसना ना वांझी रह सब गज के कहो धन श्री सतगुरु जगजीत सिंह सच्चे पातशाह अकाल पुरख।
जगजीत सिंह सच्चे
पातशाह। आप जी ने सेवा दे प्रति अर्जां सुनिया हन। महाराज गुरबाणी विच फरमाउंदे ने विच दुनिया सेव कमाईऐ ता दरगाह बैसन पाई है, पर एक गल होर नाल आखते हैं कि सा सेवा कीती सफल है जित सतगुर का मन मने। तो सत्संगियों ओ जिहड़ा सतगुरु है जे सतगुरु का मन मनदा जो सतगुरु मेहरबान हुंदा उस बारे अर्जे करन लगा। जी ऐसा गुर वड पागी पाया, 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 ऐसा गुर वड पागी पाया। ऐसा गुर वड पागी पाया, 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 ऐसा गुर वड पागी पाया। गुरवट पागी पाया भूले मार्ग जिन्हें बताया, कैसा गुर पाया। सब तो पहला शब्द है कैसा, ऐसा गुर कहिंदे किदां दा गुर, ਕਹਿੰਦੇ ਇਦਾਂ ਦਾ ਗੁਰ ਜਿਸ ਨੇ ਆਪਣੀਆਂ ਇੰਦਰੀਆਂ ਨੂੰ ਵਸ ਵਿੱਚ ਕੀਤਾ ਹੋਇਆ ਸੀ, ਜਿਸ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਸੀ, ਜੋ ਪਰ ਉਪਕਾਰ ਕਰਦਾ ਸੀ, ਇੰਦਰੀਓ ਕੋ ਖੈਂਚਿਓ ਗਨ ਹਾਥ ਕੀਨੋ ਜੀਤ ਮਨ, ਪਰ ਉਪਕਾਰ ਹੀ ਲੋ ਤਨ ਭਾਈਅਤ ਹੈ, ਔਰ ਜੋ ਵੇਦਾਂ ਦੀ ਕਥਾ ਸੁਣਾਉਂਦਾ ਸੀ, ਵੇਦਨ ਬਖਾਣ ਬੇਕੋ ਭੇਦ ਗ੍ਰੰਥੀ ਭਾਣ ਬੇਕੋ ਰੂਪ ਗਾਈਅਤ ਹੈ, ਜਿਹੜਾ ਭਰਮ ਦੀ ਗੰਢ ਖੋਲਣ ਦੇ ਸਮਰੱਥ ਸੀ। ਕਹਿੰਦੇ ਐਸਾ ਗੁਰੂ ਏਕ ਪਹਿਚਾਨਿਓ ਸਭ ਹੀ ਮੈਂ ਸੋਈ ਜਾਣਿਓ, ਆਪ ਤੇਨਾ ਜਦੋਂ ਮਾਨਿਓ ਜੋ ਬਤਾਈਅਤ ਹੈ, ਜਿਸ ਨੇ ਸਾਰਿਆਂ ਦੇ ਵਿੱਚ ਇੱਕ ਪਰਮੇਸ਼ਰ ਨੂੰ ਵੇਖਿਆ, ਜਿਸ ਨੇ ਆਪਣੇ ਆਪ ਤੋਂ ਰੱਬ ਨੂੰ ਜੁਦਾ ਨਾ ਵੇਖਿਆ, ਭਾਵ ਉਸਦਾ ਹੀ ਰੂਪ ਸੀ, ਜੋ ਬਤਾਈਅਤ ਹੈ ਈਸ਼ਵਰ ਲਉ ਧਿਆਵੈ ਜੀ ਮੈਂ ਭਗਤ ਦਰੜਾਵੈ, ਜੋ ਸਦਾ ਹੀ ਈਸ਼ਵਰ ਨੂੰ ਧਿਆਉਂਦਾ ਰਹਿੰਦਾ ਔਰ ਪ੍ਰੇਮਾ ਭਗਤੀ ਨੂੰ ਹਿਰਦੇ ਵਿੱਚ ਦ੍ਰਿੜ ਕਰਦਾ ਰਹਿੰਦਾ। ਕਹਿੰਦੇ ਜਬ ਐਸਾ ਗੁਰ ਪਾਵੈ ਤਾਸੋ ਗਿਆਨ ਪਾਈਅਤ ਹੈ, ਐਸਾ ਗੁਰ, ਕਹਿੰਦੇ ਇਹੋ ਜਿਹਾ ਗੁਰੂ ਵੱਡ ਭਾਗੀ ਪਾਇਆ ਅਤੇ ਸਤਸੰਗੀਓ ਕਹਿੰਦੇ ਵੱਡੇ ਭਾਗਾਂ ਦੇ ਨਾਲ ਪਾਇਆ, ਕਿਉਂਕਿ ਦੁਨੀਆਂ ਦੇ ਉੱਤੇ ਇਹੋ ਜਿਹੀ ਕੋਈ ਵੀ ਚੀਜ਼ ਨਹੀਂ ਜਿਹੜੀ ਬਿਨਾਂ ਭਾਗਾਂ ਤੋਂ ਮਿਲ ਜਾਏ। ਹਰ ਇੱਕ ਚੀਜ਼ ਦੇ ਨਾਲ ਮਨੁੱਖ ਆਪਣੇ ਭਾਗਾਂ ਨੂੰ ਜੋੜਦਾ। ਜੇ ਕਿਸੇ ਦੀ ਕੋਲ ਗਰੀਬੀ ਹੈ ਉਹ ਆਖਦਾ ਮੇਰੇ ਭਾਗ, ਜੇ ਕੋਈ ਅਮੀਰ ਹੈ ਉਹ ਆਖਦਾ ਮੇਰੇ ਭਾਗ, ਜੇ ਕਿਸੇ ਨੂੰ ਦੁੱਖ ਆ ਗਿਆ ਉਹ ਆਖਦਾ ਮੇਰੇ ਭਾਗ। ਸਤਸੰਗੀਓ ਇਹ ਸਭ ਤੋਂ ਵੱਡੀ ਪ੍ਰਾਪਤੀ ਸੀ ਮਨੁੱਖ ਦੀ, ਇਹਦੇ ਨਾਲ ਭਾਗਾਂ ਨੂੰ ਜੋੜਨਾ ਹੀ ਪਵੇਗਾ ਕਿ ਇਹੋ ਜਿਹਾ ਗੁਰੂ ਮਿਲ ਗਿਆ ਵੱਡੇ ਭਾਗਾਂ ਨਾਲ। ਫਿਰ ਅਗਲਾ ਸ਼ਬਦ ਜਿਹੜਾ ਉਹ ਇਹ ਹੈ ਕਿ ਭੂਲੇ ਮਾਰਗ ਜਿਹਨੇ ਬਤਾਇਆ, ਕਿ ਇਹੋ ਜਿਹਾ ਗੁਰੂ ਪਾਇਆ ਵੱਡੇ ਭਾਗਾਂ ਨਾਲ, ਜਿਹਨੇ ਭੁੱਲਿਆ ਹੋਇਆਂ ਨੂੰ ਮਾਰਗ ਪਾ ਦਿੱਤਾ, ਜਿਹਨੇ ਕੁਰਾਹੇ ਜਾਂਦੇ ਹੋਇਆਂ ਨੂੰ ਰਾਹੇ ਪਾ ਦਿੱਤਾ, ਜਿਹਨੇ ਭਟਕੀ ਹੋਈ ਲੁਕਾਈ ਨੂੰ ਸਿੱਧਾ ਮਾਰਗ ਵਿਖਾ ਦਿੱਤਾ। ਕਹਿੰਦੇ ਐਸਾ ਗੁਰ ਵੱਡ ਭਾਗੀ ਪਾਇਆ, ਇਹੋ ਜਿਹਾ ਗੁਰੂ ਜਿਹੜਾ ਸੀ ਵੱਡੇ ਭਾਗਾਂ ਨਾਲ ਪਾਇਆ, ਜਿਸ ਨੇ ਮਨੁੱਖ ਦਾ ਪਲਾਂ ਛਣਾਂ ਵਿੱਚ ਪਰ ਪਾਰ ਉਤਾਰਾ ਕਰ ਦਿੱਤਾ, ਜਿਸ ਨੇ ਸੁੱਤੀ ਹੋਈ ਚੇਤਨਾ ਨੂੰ ਜਗਾ ਕੇ ਉਸ ਪਰਮੇਸ਼ਰ ਦਾ ਦਰਸ਼ਨ ਕਰਾ ਦਿੱਤਾ, ਜਿਸ ਨੇ ਮਨੁੱਖ ਜੋ ਆਪਣਾ ਸਵਰੂਪ ਭੁੱਲਿਆ ਹੋਇਆ ਸੀ ਸਤਸੰਗੀਓ ਉਸ ਦਾ ਗਿਆਨ ਕਰਾ ਦਿੱਤਾ। ਕਹਿੰਦੇ ਗਿਆਨ ਸੁਲਾਕਾ ਦੈ ਬੁੱਧ ਲੋਚਨ, ਕਰ ਹੈ ਤਿਮਰ ਅਗਿਆਨ ਵਿਮੋਚਨ, ਗਿਆਨ ਦੀਆਂ ਸਲਾਈਆਂ ਪਾ ਕੇ ਜਿਸ ਨੇ ਅਗਿਆਨ ਦੇ ਹਨੇਰੇ ਨੂੰ ਦੂਰ ਕਰ ਦਿੱਤਾ। ਗਿਆਨ ਸੁਲਾਕਾ ਦੈ ਬੁੱਧ ਲੋਚਨ, ਸੁਲਾਕਾ ਮੈਨੇ ਸਲਾਈਆਂ ਬੁੱਧੀ ਦੇ ਨੇਤਰਾਂ ਵਿੱਚ ਪਾ ਕੇ, ਕਰ ਹੈ ਤਿਮਰ ਮੈਨੇ ਹਨੇਰਾ, ਕਰ ਹੈ ਤਿਮਰ ਅਗਿਆਨ ਵਿਮੋਚਨ, ਮੈਨੇ ਦੂਰ ਕਰਨਾ ਦੂਰ ਕਰ ਦਿੱਤਾ। ਇਹੋ ਜਿਹਾ ਗੁਰੂ ਕਹਿੰਦੇ ਵੱਡੇ ਭਾਗਾਂ ਦੇ ਨਾਲ ਪਾਇਆ। ਅਤੇ ਸਤਸੰਗੀਓ ਭੁੱਲੀ ਹੋਈ ਦੁਨੀਆ ਕਿੱਦਾਂ ਸੀ, ਕਿਸ ਤਰੀਕੇ ਨਾਲ ਲੋਕ ਭੁੱਲੇ ਹੋਏ ਸਨ। ਕਹਿੰਦੇ ਖੱਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਭੁਲਾਏ, ਛੇ ਭੇਖ ਭੁੱਲੇ ਹੋਏ ਸਨ ਗੁਰੂ ਤੋਂ ਬਿਨਾਂ। ਗੁਰੂ ਤੋਂ ਬਿਨਾਂ ਲੁਕਾਈ ਭੁੱਲੀ ਫਿਰਦੀ ਹੈ ਔਰ ਮਾਇਆ ਭੁੱਲੇ, ਪੰਡਿਤ ਪੜ ਪੜ ਵਾਦ ਵਿਖਾਣਾ ਬਿਨ ਗੁਰ ਭਰਮ ਭੁਲਾਏ। ਪੰਡਿਤ ਜਿਹੜੇ ਸੀ ਵੇਦਾਂ ਸ਼ਾਸਤਰਾਂ ਦੀ ਕਥਾ ਕਰ ਕਰਕੇ ਵਾਦ ਕਰਨ ਲੱਗ ਪਏ, ਲੜਾਈਆਂ ਕਰਨ ਲੱਗ ਪਏ, ਸ਼ਾਸਤਰ ਅਰਥ ਕਰਨ ਲੱਗ ਪਏ, ਤੇਰੀ ਗੱਲ ਝੂਠੀ ਮੇਰੀ ਗੱਲ ਸੱਚੀ। ਕਹਿੰਦੇ ਭੁੱਲੇ ਹੋਏ ਸੀ ਲੇਕਿਨ ਇੱਕ ਗੱਲ ਨੂੰ ਨਾ ਜਾਣਿਆ, ਕਹਿੰਦੇ ਪੰਡਿਤ ਪੜ ਪੜ ਵਾਦ ਵਿਖਾਣਾ ਬਿਨ ਗੁਰ ਭਰਮ ਭੁਲਾਏ, ਔਰ ਮਾਇਆ ਭੁੱਲੇ ਸਿੱਧ ਫਰੇ ਸਮਾਧ ਨਾ ਲੱਗੇ। ਮਾਇਆ ਵਿੱਚ ਭੁੱਲੇ ਹੋਏ ਫਿਰਦੇ ਸੀ ਜਿਹੜੇ ਸਿੱਧ ਸਨ, ਇਹ ਵੀ ਦੁਨੀਆ ਇਸ ਤਰੀਕੇ ਨਾਲ ਭੁੱਲੀ ਸੀ। ਕਹਿੰਦੇ ਭਰਮ ਭੁੱਲੇ ਅਗਿਆਨੀ ਅੰਦੁਲੇ, ਭਰਮ ਭਰਮ ਫੂਲ ਉਤਰਾਵੈ, ਔਰ ਹੋਰ ਕਿਸੇ ਤਰੀਕੇ ਨਾਲ ਭੁੱਲੇ ਸਨ ਕਿ ਪੱਥਰਾਂ ਨੂੰ ਪੂਜਣ ਲੱਗ ਪਏ, ਮੜੀਆਂ ਨੂੰ ਪੂਜਣ ਲੱਗ ਪਏ, ਬੁੱਤਾਂ ਨੂੰ ਪੂਜਣ ਲੱਗ ਪਏ, ਉਹਨਾਂ ਦੇ ਉੱਤੇ ਜਿਹੜੀਆਂ ਜੀ ਵਾਲੀਆਂ ਜਾਣ ਵਾਲੀਆਂ ਪੱਤੀਆਂ ਸਨ, ਜਿਨ੍ਹਾਂ ਵਿੱਚ ਜੀਓ ਸੀ ਨਿਰਜੀਓ ਪੂਜੈ ਮੜਾ ਸਰੇਵੈ, ਉਹਨਾਂ ਦੀ ਪੂਜਾ ਕਰਨ ਲੱਗ ਪਏ। ਇਸ ਤਰੀਕੇ ਦੇ ਨਾਲ ਲੋਕ ਭੁੱਲੇ ਹੋਏ ਸਨ ਸਤਸੰਗੀਓ। ਕਬੀਰ ਜੀ ਕਹਿੰਦੇ ਨੇ ਕਿੱਦਾਂ ਲੋਕ ਭੁੱਲੇ ਸਨ, ਕਬੀਰ ਜੀ ਕਹਿੰਦੇ ਮੈਂ ਦੱਸਦਾ ਕਿੱਦਾਂ ਭੁੱਲੇ ਸਨ, ਕਿ ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਣ ਕਹੋ ਪਾਤੀ ਤੋਰੈ, ਸੋ ਪਾਹਣ ਅੰਦਰ ਜੀਓ। ਇਸ ਤਰੀਕੇ ਨਾਲ ਭੁੱਲੇ ਸਨ, ਜਿਸ ਪੱਥਰ ਦੇ ਵਾਸਤੇ ਪੱਤੀਆਂ ਤੋੜੀਆਂ ਜਾਂਦੀਆਂ ਸਨ ਉਹ ਪੱਥਰ ਨਿਰਜੀਓ ਹੈ। ਕਹਿੰਦੇ ਇੱਦਾਂ ਦੁਨੀਆ ਭੁੱਲੀ ਭਟਕੀ ਫਿਰਦੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੁੱਲਿਆਂ ਭਟਕਿਆਂ ਨੂੰ ਰਸਤਾ ਵਿਖਾਉਂਦਿਆਂ ਹੋਇਆਂ ਆਖਿਆ, ਜਿਹੜੇ ਲੋਕ ਭੁੱਲੇ ਹੋਏ ਆਖਦੇ ਸਨ ਕਿ ਗੰਦਗੀ ਵਿੱਚ ਰਹਿਣ ਦੇ ਨਾਲ ਪਰਮੇਸ਼ਰ ਮਿਲ ਜਾਏਗਾ, ਗੰਦੇ ਰਹਿਣ ਦੇ ਨਾਲ ਹੀ, ਮੜੀਆਂ ਦੇ ਵਿੱਚ ਰਹਿਣ ਦੇ ਨਾਲ ਹੀ, ਅਤੇ ਮਹਾਰਾਜ ਉਹਨਾਂ ਭੁੱਲਿਆਂ ਹੋਇਆਂ ਨੂੰ ਰਸਤਾ ਵਿਖਾਉਂਦੇ। ਕਹਿੰਦੇ ਇੱਕ ਗਿਆਨ ਤੋਂ ਬਿਨਾਂ ਪਰਮੇਸ਼ਰ ਕਦੇ ਵੀ ਨਹੀਂ ਮਿਲ ਸਕਦਾ। ਮਹਾਰਾਜ ਕਹਿੰਦੇ ਖੂਕ ਮਲ ਹਾਰੀ ਗਜ ਗਧਹਾ ਬਿਭੂਤ ਧਾਰੀ, ਗੀਧੂਓ ਮਸਾਨ ਬਾਸ ਕਰਿਓ ਹੀ ਕਰਤ ਹੈ। ਜੇ ਮਲ ਵਿੱਚ ਰਿਹਾ ਹੀ ਪਰਮੇਸ਼ਰ ਮਿਲਦਾ ਤਾਂ ਸੂਰ ਸਦਾ ਮੈਲਾ ਹੀ ਰਹਿੰਦਾ। ਜੇ ਮੜੀਆਂ ਵਿੱਚ ਰਿਹਾ ਰੱਬ ਮਿਲਦਾ ਤੁਸੀਂ ਭੁੱਲੇ ਫਿਰਦੇ ਜੇ, ਫਿਰ ਗਿਰਜਾਂ ਨੂੰ ਬਿਜੂਆਂ ਨੂੰ ਰੱਬ ਮਿਲ ਜਾ। ਗੀਰਦੂਆ ਮਸਾਨਦਾਰੀ ਖੂਕ ਮਲ ਹਾਰੀ ਗਜ ਗਧਾ ਬਿਭੂਤ ਧਾਰੀ, ਜੇ ਸਵਾ ਮਲਿਆ ਮਿਰਦਾ ਫਿਰ ਗਧੇ ਨੂੰ ਮਿਲ ਜਾਂਦਾ। ਗੀਦੂਆ ਮਸਾਨ ਗੀਦੂਆ ਬਿਭੂਤ ਧਾਰੀ ਖੂਕ ਮਲ ਹਾਰੀ ਗਜ ਗਧਾ ਬਿਭੂਤ ਧਾਰੀ, ਗਜ ਮੈਣੇ ਹਾਥੀ ਗਧਾ ਮੈਣੇ ਖੋਤਾ, ਗੀਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ, ਘੁੱਗੂ ਮੱਟ ਬਾਸੀ ਲੱਗੇ ਡੋਲ ਅਤੇ ਉਦਾਸੀ, ਮ੍ਰਿਗ ਤਰਵਰ ਸਦੀਵ ਮੋਹਣ ਸਾਧੇ ਹੀ ਮਰਤ ਹੈ। ਕਹਿਣ ਲੱਗੇ ਜੇ ਚੁੱਪ ਕੀਤੀਆਂ ਮੱਟਾਂ ਦੇ ਵਿੱਚ ਰਿਹਾ, ਜੰਗਲਾਂ ਵਿੱਚ ਰਿਹਾ, ਕੰਦਰਾਂ ਵਿੱਚ ਰਿਹਾ ਮਿਲ ਜਾਂਦਾ, ਉੱਲੂ ਸਦਾ ਕੰਦਰਾਂ ਵਿੱਚ ਰਹਿੰਦਾ ਤੁਹਾਡਾ, ਇਹ ਭੁੱਲੇ ਹੋਏ ਜੇ ਰਸਤਾ ਭੁੱਲੇ ਜੇ ਤੁਸੀਂ ਇੱਦਾਂ ਰੱਬ ਮਿਲ ਹੀ ਨਹੀਂ ਸਕਦਾ। ਘੁੱਗੂ ਮੱਟ ਬਾਸੀ ਲੱਗੇ ਡੋਲ ਅਤੇ ਉਦਾਸੀ ਮ੍ਰਿਗ, ਕਹਿੰਦੇ ਜੇ ਜੰਗਲਾਂ ਵਿੱਚ ਭੌਣ ਦੇ ਨਾਲ ਰੱਬ ਮਿਲ ਜਾਂਦਾ, ਅਤੇ ਸਤ ਸੰਗੀਓ ਜਿੰਨੇ ਪਸ਼ੂ ਪੰਛੀ ਨੇ ਉੱਦਾਂ ਹੀ ਤੁਰੇ ਫਿਰਦੇ, ਪਾਤਸ਼ਾਹ ਕਹਿੰਦੇ ਤੁਸੀਂ ਭੁੱਲੇ ਹੋਏ ਜੇ। ਲੱਗੇ ਡੋਲ ਤੋਂ ਉਦਾਸੀ ਮ੍ਰਿਗ, ਕਹਿੰਦੇ ਜੇ ਮੋਣ ਰੱਖਿਆ ਮਿਲ ਜਾਂਦਾ, ਅਤੇ ਕਹਿੰਦੇ ਰੁੱਖ ਸਦਾ ਮੋਣ ਚੁੱਪ ਕੀਤੇ ਹੀ ਚਲੇ ਜਾਂਦੇ ਨੇ, ਤੁਸੀਂ ਭੁੱਲੇ ਹੋਏ ਜੇ, ਇਹ ਰਸਤਾ ਹੀ ਗਲਤ ਹੈ। ਗੀਦੂਆਂ ਤਰਵਰ ਸਦੀ ਮੋਣ ਸਾਧੇ ਹੀ ਮਰਤ ਹੈ, ਖੂਕ ਮਲ ਹਾਰੀ ਗਜ ਗਧਾ ਬਿਭੂ ਤਾਰੀ, ਗੀਦੂਆ ਮਸਾਨ ਬਾਸ ਕਰਿਓ ਹੀ ਕਰਤ ਹੈ, ਘੁੱਗੂ ਮੱਟ ਬਾਸੀ ਲੱਗੇ ਡੋਲ ਅਤੇ ਉਦਾਸੀ ਮ੍ਰਿਗ, ਤਰਵਰ ਸਦੀ ਮੋਣ ਸਾਧੇ ਹੀ ਮਰਤ ਹੈ। ਬਿੰਦ ਕੇ ਸਦਈਆ ਤਾਹੇ ਹੀਜਕੀ ਬਡਈਆ ਦੇਤ, ਕਹਿੰਦੇ ਜੇ ਉੱਦਾਂ ਰੱਬ ਮਿਲਦਾ ਹੁੰਦਾ, ਜਤ ਸਤ ਰੱਖਿਆ ਫਿਰ ਜਿਹੜੇ ਖੁਸਰੇ ਨੇ ਉਹ ਜਤੀ ਰਹਿੰਦੇ ਨੇ। ਅਖੀਰ ਦੇ ਉੱਤੇ ਮਹਾਰਾਜ ਕਹਿੰਦੇ ਨੇ, ਕਹਿੰਦੇ ਅੰਗਣਾ ਅਧੀਨ ਕਾਮ ਕ੍ਰੋਧ ਮੇ ਪ੍ਰਵੀਨ, ਇੱਕ ਗਿਆਨ ਕੇ ਬਹੀਨ ਸ਼ੀਨ ਕੈਸੇ ਕਹਿ ਤਰਤ ਹੈ। ਇੱਕ ਗਿਆਨ ਤੋਂ ਬਿਨਾਂ ਭੁੱਲੇ ਹੋਏ ਲੋਕੋ ਪਰਮੇਸ਼ਰ ਜਿਹੜਾ ਉਹ ਮਿਲ ਹੀ ਨਹੀਂ ਸਕਦਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਇਸ ਤਰੀਕੇ ਨਾਲ ਰਸਤਾ ਵਿਖਾ ਰਹੇ ਨੇ, ਅਤੇ ਸਤਸੰਗੀਓ ਪਾਤਸ਼ਾਹ ਕਹਿੰਦੇ ਨੇ ਇਸ ਤਰੀਕੇ ਨਾਲ ਨਹੀਂ, ਹਰ ਇੱਕ ਜਗ੍ਹਾ ਵਿੱਚ ਹਰ ਇੱਕ ਸਥਾਨ ਵਿੱਚ ਜਦੋਂ ਪਰਮੇਸ਼ਰ ਦਾ ਤੈਨੂੰ ਵਾਸਾ ਹੋ ਜਾਏਗਾ, ਦਰਸ਼ਨ ਹੋ ਜਾਏਗਾ, ਉਦੋਂ ਤੇਰੀ ਉਹ ਆਖਰੀ ਮੰਜ਼ਿਲ ਹੋਏਗੀ। ਉਹਦੇ ਵਾਸਤੇ ਜਪ ਤਪ ਕਰਨਾ ਪਏਗਾ, ਉਹਦੇ ਵਾਸਤੇ ਸਿਮਰਨ ਕਰਨਾ ਪਏਗਾ, ਉਹਦੇ ਵਾਸਤੇ ਗੁਰੂ ਦੀ ਅਤਿਅੰਤ ਆਵਸ਼ਕਤਾ ਹੈ, ਗੁਰੂ ਦੀ ਬਹੁਤ ਜ਼ਿਆਦਾ ਲੋੜ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਮੱਠਾਂ ਵਿੱਚ ਨਹੀਂ, ਸਵਾਹ ਵਿੱਚ ਨਹੀਂ, ਮੋਣ ਕੀਤਿਆਂ ਨਹੀਂ, ਭੌਣ ਦੇ ਨਾਲ ਨਹੀਂ, ਹੋਰ ਕਿਤੇ ਨਹੀਂ ਬੈਠਾ ਹੋਇਆ। ਉਹ ਤਾਂ ਹਰ ਇੱਕ ਜੀਅ ਦੇ ਵਿੱਚ ਰਮਿਆ ਹੋਇਆ, ਹਰ ਇੱਕ ਜੀਅ ਦੇ ਵਿੱਚ ਉਹ ਵਿਦਿਆਮਾਨ ਹੈ, ਹਰ ਇੱਕ ਜੀਅ ਦੇ ਵਿੱਚ ਉਸ ਦਾ ਜ਼ਹੂਰ ਨਜ਼ਰ ਆਉਂਦਾ, ਹਰ ਇੱਕ ਜੀਅ ਦੇ ਵਿੱਚੋਂ ਉਹਦਾ ਚੁਲਕਾਰਾ ਪੈਂਦਾ। ਉਹ ਪੱਤਿਆਂ ਵਿੱਚ ਹੈ, ਉਹ ਰੁੱਖਾਂ ਵਿੱਚ ਹੈ, ਉਹਨਾਂ ਦੇ ਤਣਿਆਂ ਵਿੱਚ ਹੈ, ਟਾਹਣੀਆਂ ਵਿੱਚ ਹੈ, ਧਰਤੀ ਦੇ ਹਰ ਜ਼ਰੇ ਜ਼ਰੇ ਵਿੱਚ ਹੈ, ਪਸ਼ੂਆਂ ਪੰਛੀਆਂ ਵਿੱਚ ਹੈ, ਆਲਾ ਵਿੱਚ ਹੈ, ਅਦਨੇ ਵਿੱਚ ਹੈ, ਚੰਗੇ ਵਿੱਚ ਹੈ, ਮਾੜੇ ਵਿੱਚ ਹੈ, ਗਰੀਬ ਵਿੱਚ ਹੈ, ਅਮੀਰ ਵਿੱਚ ਹੈ, ਜਿੱਥੇ ਵੀ ਤੂੰ ਵੇਖੇਂਗਾ ਤੈਨੂੰ ਉਹਦਾ ਹੀ ਨਜ਼ਰ ਆਏਗਾ। ਲੇਕਿਨ ਇਸ ਤੋਂ ਪਹਿਲਾਂ ਗੁਰੂ ਦੀ ਜ਼ਰੂਰਤ ਹੈ। ਜਿੰਨਾ ਚਿਰ ਤੂੰ ਗੁਰੂ ਨਹੀਂ ਧਾਰਨ ਕਰਦਾ, ਉਨਾ ਚਿਰ ਤੈਨੂੰ ਇਹ ਦਰਸ਼ਨ ਹੋ ਹੀ ਨਹੀਂ ਸਕਦਾ। ਮਹਾਰਾਜ ਬੜਾ ਸੁੰਦਰ ਫਰਮਾਉਂਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹਰ ਇੱਕ ਜਗ੍ਹਾ ਉਹ ਵਿਦਿਆਮਾਨ ਹੈ, ਅਤੇ ਸਤਸੰਗੀ ਉਹ ਸਾਨੂੰ ਭੁੱਲਿਆਂ ਹੋਇਆਂ ਨੂੰ ਮਹਾਰਾਜ ਰਸਤਾ ਵਿਖਾ ਰਹੇ ਨੇ। ਸਭ ਇੱਕ ਘਰ ਗੱਜ ਕੇ ਕਹੋ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ। ਉਹੀ ਜੋਤ ਰਸਤਾ ਵਿਖਾਉਂਦੀ ਹੋਈ, ਉਹੀ ਪਾਤਸ਼ਾਹ ਸਾਨੂੰ ਮਾਰਗ ਦਰਸ਼ਨ ਕਰਦਾ ਹੋਇਆ ਜਦੋਂ 12ਵੇਂ ਸਰੂਪ ਵਿੱਚ ਆਇਆ, ਅਤੇ ਸਤਸੰਗੀ ਉਹ ਦੁਨੀਆਂ ਨੂੰ ਤਾਰਨ ਲੱਗੇ, ਪਾਤਸ਼ਾਹ ਜੀ ਨੇ ਆ ਕੇ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਾਅਦ ਤਾਂ ਲੋਕ ਬਹੁਤਾ ਜ਼ਿਆਦਾ ਹੀ ਭੁੱਲ ਗਏ, ਸਿੱਖੀ ਭੁੱਲ ਗਏ, ਕੁਰਹਿਤਾਂ ਕਰਨ ਲੱਗ ਪਏ। ਅਤੇ ਸਤਸੰਗੀਓ ਫਿਰ ਹੋਇਆ ਕੀ? ਹੋਇਆ ਇਸ ਤਰੀਕੇ ਨਾਲ ਕਿ ਪਾਤਸ਼ਾਹ ਜੀ ਨੇ ਪਿੰਡ ਪਿੰਡ ਵਿੱਚ ਜਾ ਕੇ ਹਰ ਇੱਕ ਜਗ੍ਹਾ ਜਾ ਕੇ ਪ੍ਰਚਾਰ ਕੀਤਾ ਔਰ ਸਿੱਖੀ ਨੂੰ ਪ੍ਰਫੁੱਲਿਤ ਕੀਤਾ ਅਤੇ ਭੁੱਲੇ ਹੋਏ ਲੋਕਾਂ ਨੂੰ ਰਸਤਾ ਵਿਖਾਇਆ। ਇੱਕ ਪਿੰਡ ਹੈ, ਬੜਾ ਸੁੰਦਰ ਪਿੰਡ ਹੈ, ਜਿਹਦੇ ਵਿੱਚ ਬੜੇ ਰੱਬ ਦੇ ਜੀ ਪਿਆਰੇ ਕੁਝ ਲੋਕ ਰਹਿੰਦੇ ਹਨ, ਰਲ ਮਿਲ ਕੇ ਰਹਿੰਦੇ ਹਨ। ਉਹਨਾਂ ਵਿੱਚ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਪੀਰ ਨੂੰ ਮੰਨਦੇ ਨੇ, ਸਿੱਖ ਸਰਵਰੀਏ ਨੂੰ ਮੰਨਦੇ ਨੇ, ਮੰਜੀ ਦੇ ਉੱਤੇ ਲੰਮਾ ਪਿਆ ਹੋਇਆ, ਸਿਰ ਦੇ ਉੱਤੇ ਬਾਂਹ ਰੱਖੀ ਹੋਈ ਹੈ, ਇੱਕ ਝਲਕਾਰਾ ਜਿਹਾ ਪਿਆ, ਇੱਕ ਰੌਸ਼ਨੀ ਜੀ ਹੋਈ, ਇੱਕ ਦਿਵਿਆ ਮੂਰਤੀ ਦਾ ਦਰਸ਼ਨ ਹੋਇਆ, ਉਹਦੇ ਨੈਣਾਂ ਦੇ ਵਿੱਚ ਅਨੋਖੀ ਇੱਕ ਮਸਤੀ ਸੀ, ਉਹਦਾ ਦਰਸ਼ਨ ਮਨ ਨੂੰ ਖਿੱਚ ਪਾਉਂਦਾ ਸੀ। ਅਤੇ ਸਤਸੰਗੀ ਉਹ ਖਿੱਚ ਜਿਹੜੀ ਸੀ, ਇਹ ਮੰਜੀ 'ਤੇ ਪਏ ਹੋਏ ਨੌਜਵਾਨ ਨੂੰ ਇੱਕ ਸੁਪਨੇ ਵਾਂਗੂ ਇਹ ਦਰਸ਼ਨ ਹੋਇਆ। ਜਦੋਂ ਸੁਪਨੇ ਵਾਂਗੂ ਦਰਸ਼ਨ ਹੋਇਆ, ਇੱਕ ਖਿੱਚ ਜੀ ਪੈ ਗਈ, ਅਤੇ ਸਤਸੰਗੀ ਉਸ ਮੂਰਤੀ ਨੇ ਆਖਿਆ, ਉਹ ਜਿਹੜੀ ਮੂਰਤੀ ਸੀ ਆਖਣ ਲੱਗੀ ਕਿ ਜੇ ਮੇਰਾ ਦਰਸ਼ਨ ਕਰਨਾ ਤਾਂ ਇੱਥੇ ਲਾਗਲੇ ਪਿੰਡ ਵਿੱਚ ਆ ਜਾ। ਸਤਸੰਗੀ ਉੱਠਿਆ, ਮੂੰਹ ਹੱਥ ਧੋਤਾ, ਅਤੇ ਸਤਸੰਗੀਓ ਆਪਣੀ ਮਾਂ ਨੂੰ ਆਖਣ ਲੱਗਾ, ਮਾਂ ਅੱਜ ਮੈਨੂੰ ਦੇਰ ਹੋ ਜਾਏਗੀ, ਕਿਤੇ ਮੈਂ ਦੂਰ ਚੱਲਿਆ, ਦੋ ਪ੍ਰਸ਼ਾਦੇ ਪਹਿਲਾਂ ਪਕਾ ਦੇ, ਮੈਂ ਦਵਾ ਦਵ ਖਾ ਕੇ ਜਾਵਾਂ, ਵੇ ਪੁੱਤ ਕਿੱਥੇ ਚੱਲਿਆ। ਆਪਣੇ ਪੁੱਤ ਦਾ ਨਾਂ ਲੈ ਕੇ ਮਾਂ ਨੇ ਆਖਿਆ ਵੇ ਪੁੱਤ ਜਵਾਰਿਆ ਕਿੱਥੇ ਜਾਣਾ ਈ। ਕਹਿਣ ਲੱਗਾ ਮਾਂ ਕੰਮ ਹੈ ਕਿਤੇ ਜਾਣਾ, ਛੇਤੀ ਆ ਜਾ, ਪੱਠੇ ਕੌਣ ਵੱਢੇਗਾ। ਮਾਂ ਮੈਂ ਮੈਣੇ ਕੇ ਹਰੀਏ ਨੂੰ ਕਹਿ ਤਾ ਆਪੇ ਪੱਠੇ ਵੱਢ ਲਿਆਊਗਾ, ਉਹਨੂੰ ਮੈਂ ਆਖ ਜਾਣਾ, ਲੇਕਿਨ ਮੈਂ ਜਾਣਾ। ਮਾਂ ਰੋਟੀ ਪਕਾਉਂਦੀ ਏ, ਜਵਾਰ ਮੂੰਹ ਹੱਥ ਧੋ ਕੇ ਪਰਨਾ ਮੋਢੇ 'ਤੇ ਰੱਖਦਾ। ਮਾਂ ਕਹਿਣ ਲੱਗੀ ਪੁੱਤ ਰੋਟੀ ਤਿਆਰ। ਕਹਿਣ ਲੱਗਾ ਮਾਂ ਹੁਣ ਰੋਟੀ ਨੂੰ ਦਿਲ ਨਹੀਂ ਕਰਦਾ, ਇੱਕ ਅਗੰਮੀ ਸ਼ਕਤੀ ਮੈਨੂੰ ਖਿੱਚ ਰਹੀ ਏ, ਇੱਕ ਅਨੋਖੀ ਜੀ ਖਿੱਚ ਪੈ ਰਹੀ ਏ, ਮੇਰੇ ਪੈਰਾਂ ਨੂੰ ਆਪਣੇ ਆਪ ਘਰ ਤੋਂ ਬਾਹਰ ਲਈ ਜਾ ਰਹੀ ਏ, ਮੇਰੇ ਕੋਲੋਂ ਹੁਣ ਰੁਕਿਆ ਨਹੀਂ ਜਾਂਦਾ। ਅਤੇ ਸਤਸੰਗੀਓ ਕਹਿੰਦਾ ਹੋਇਆ ਪਰਨਾ ਮੋਢੇ 'ਤੇ ਰੱਖ ਕੇ ਜਵਾਰ ਸਿੰਘ ਬਾਹਰ ਨੂੰ ਤੁਰ ਪਿਆ। ਅਤੇ ਤੁਰਿਆ ਜਾਂਦਿਆਂ ਜਾਂਦਿਆਂ ਅਤੇ ਸਤਸੰਗੀਓ ਇੱਕ ਰਸਤੇ ਵਿੱਚ ਇੱਕ ਮਨੁੱਖ ਮਿਲਿਆ, ਉਹਨਾਂ ਦੇ ਪਿੰਡ ਦਾ ਬੰਦਾ ਸੀ, ਕਿਉਂਕਿ ਇਸ ਨੂੰ ਉਹਨੇ ਵੀ ਦੱਸਿਆ ਕਿ ਆਹ ਲਾਗਲੇ ਪਿੰਡ ਵਿੱਚ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕੂਕਿਆਂ ਦੇ ਗੁਰੂ ਆਏ ਹੋਏ ਨੇ। ਜਵਾਰ ਸਿੰਘ ਪੁੱਛਦਾ ਵੀ ਉਹ ਕੌਣ ਨੇ ਕੂਕਿਆਂ ਦੇ ਗੁਰੂ, ਮੈਂ ਵੀ ਉਸੇ ਪਿੰਡ ਨੂੰ ਚੱਲਿਆਂ। ਅਤੇ ਉਹ ਮਨੁੱਖ ਕਹਿੰਦਾ ਵੀ ਇੱਦਾਂ ਵੀ ਬੜੇ ਭਲੇ ਪੁਰਸ਼ ਦੱਸਦੇ ਨੇ, ਜਿਹੜਾ ਇੱਕ ਵਾਰ ਦਰਸ਼ਨ ਕਰ ਲੈਂਦਾ ਉਹਨਾਂ ਦਾ ਹੋ ਕੇ ਰਹਿ ਜਾਂਦਾ, ਬੜੀ ਉਹਨਾਂ ਦੇ ਨੈਣਾਂ ਵਿੱਚ ਮਸਤੀ ਏ। ਗੁਰੂ ਨਾਨਕ ਦੇਵ ਦਾ ਹੀ ਅਵਤਾਰ ਉਹਨਾਂ ਨੂੰ ਆਖਦੇ ਨੇ, ਆਪ ਪਰਮੇਸ਼ਰ ਹੀ ਧਾਰ ਕੇ ਕਲਾ ਦੁਨੀਆ ਦੇ ਉੱਤੇ ਧਰਤੀ ਉੱਤੇ ਆਇਆ ਹੋਇਆ। ਅਤੇ ਸਤਸੰਗੀ ਉਹਦੇ ਪਿੰਡ ਦਾ ਮਨੁੱਖ ਸੀ, ਕਹਿਣ ਲੱਗਾ ਤਾਇਆ ਇੱਦਾਂ ਗੱਲ ਹੈ, ਸਾਡੇ ਪੀਰ ਨਾਲੋਂ ਵੀ ਵੱਡਾ, ਜਿਹੜੇ ਪੀਰ ਨੂੰ ਅਸੀਂ ਮੰਨਦੇ ਹਾਂ ਉਹਦੇ ਨਾਲੋਂ ਵੀ ਵੱਡਾ। ਕਹਿਣ ਲੱਗੇ ਉਹ ਤਾਂ ਆਪ ਹੀ ਪਰਮੇਸ਼ਰ ਆ ਗਿਆ। ਕਹਿਣ ਲੱਗਾ ਤਾਇਆ ਜੇ ਇਹ ਗੱਲ ਆ ਨਾ ਵੀ ਜੇ ਸਾਡੇ ਪੀਰ ਨਾਲੋਂ ਵੱਡਾ। ਅਤੇ ਕਹਿੰਦਾ ਤਾਏ ਨੇ ਇੱਕ ਗੱਲ ਆਖੀ ਵੀ ਉਹ ਕੰਨ ਵਿੱਚ ਇੱਕ ਮੰਤਰ ਦਿੰਦੇ ਨੇ, ਜਿਸ ਮੰਤਰ ਨੂੰ ਸੁਣ ਕੇ ਮਨੁੱਖ ਦੀ ਸੁੱਧ ਬੁੱਧ ਭੁੱਲ ਜਾਂਦੀ ਏ, ਮਨੁੱਖ ਕਿਸੇ ਹੋਰ ਦੁਨੀਆ ਦਾ ਵਾਸੀ ਹੋ ਜਾਂਦਾ। ਕਹਿਣ ਲੱਗਾ ਤਾਇਆ ਗੱਲ ਇੱਦਾਂ, ਉਹਦਾ ਮੰਤਰ ਤਾਂ ਪੁੱਛਾਂਗਾ, ਤੇਰੀਆਂ ਗੱਲਾਂ ਸੁਣ ਕੇ ਮੇਰੇ ਮਨ ਵਿੱਚ ਚਾਰ ਹੀ ਜਾਈ ਏ, ਉਹਦੀਆਂ ਗੱਲਾਂ ਉਹਦਾ ਮੰਤਰ ਮੈਂ ਤਾਂ ਪੁੱਛਾਂਗਾ, ਤਾਂ ਮੈਂ ਉਹਦਾ ਸਿੱਖ ਬਣ ਜਾਂਗਾ, ਜੇ ਕਿਤੇ ਮੈਨੂੰ ਆਵਾਜ਼ ਮਾਰ ਕੇ ਮੈਨੂੰ ਬਾਂਹ ਤੋਂ ਫੜ ਕੇ ਕੋਲ ਬੁਲਾਵੇ। ਕਹਿਣ ਲੱਗੇ ਵੀ ਠੀਕ ਹੈ, ਇੱਦਾਂ ਹੀ ਕਰ ਲਾਂਗੇ, ਆਪਾਂ ਦਰਸ਼ਨ ਕਰਕੇ ਮੁੜ ਆਉਣਾ। ਸਤਸੰਗੀਓ ਦੀਵਾਨ ਵਿੱਚ ਪਹੁੰਚ ਗਏ, ਗੁਰੂ ਰਾਮ ਸਿੰਘ ਪਾਤਸ਼ਾਹ ਜੀ ਦਰਸ਼ਨ ਦੇ ਰਹੇ ਹਨ। ਉਹ ਲੰਮੀਆਂ ਭੁਜਾਵਾਂ ਵਾਲਾ ਪਾਤਸ਼ਾਹ ਬੈਠਾ ਹੋਇਆ, ਲੰਮੀ ਗਰਦਨ ਹੈ। ਅਤੇ ਸਤਸੰਗੀਓ ਮਤਵਾਲੇ ਨੇਤਰ ਸਾਰੀ ਸੰਗਤ ਦਰਸ਼ਨ ਕਰ ਕਰਕੇ ਮਸਤ ਹੋ ਰਹੀ ਹੈ। ਅਤੇ ਸਤਸੰਗੀਓ ਇਸ ਨੇ ਜਾ ਕੇ ਦਰਸ਼ਨ ਕੀਤਾ, ਦਰਸ਼ਨ ਕਰਦਿਆਂ ਕਰਦਿਆਂ ਹਿਰਦੇ ਨੂੰ ਠੰਡ ਪੈਂਦੀ ਜਾਂਦੀ ਹੈ, ਹੁਣ ਕੁਝ ਕੋਲ ਹੋ ਗਿਆ, ਕੋਲ ਹੋ ਗਿਆ। ਅਤੇ ਦਿਲਾਂ ਦਾ ਜਾਨੀ ਦਿਲਾਂ ਦੀਆਂ ਜਾਣਦਾ ਹੁੰਦਾ। ਅਤੇ ਸਤਸੰਗੀਓ ਜਦੋਂ ਮੱਥਾ ਟੇਕਣ ਲੱਗਾ, ਗੁਰੂ ਰਾਮ ਸਿੰਘ ਪਾਤਸ਼ਾਹ ਨੇ ਆਵਾਜ਼ ਮਾਰੀ ਕੇ ਜਵਾਰ ਸਿਆਂ ਅਜੇ ਵੀ ਕੋਈ ਕਸਰਿਆ? ਅਤੇ ਸਤਸੰਗੀਓ ਨਾਲੇ ਬਾਂਹ ਤੋਂ ਫੜ ਲਿਆ, ਬਾਂਹ ਤੋਂ ਫੜ ਲਿਆ, ਸੀਸ ਝੁਕਾਇਆ ਹੋਇਆ, ਕੰਨ 'ਚ ਮੰਤਰ ਦੇ ਦਿੱਤਾ। ਸਤਸੰਗੀਓ ਜਿਹੜੀ ਦਸ਼ਾ ਸੀ ਪਹਿਲਾਂ ਜਦੋਂ ਦਰਸ਼ਨ ਕਰਨ ਲੱਗਾ ਉਦੋਂ ਦਰਸ਼ਨ ਹੋਰ ਤਰੀਕੇ ਨਾਲ ਕੀਤਾ, ਲੇਕਿਨ ਜਦੋਂ ਹੁਣ ਉੱਪਰ ਸਿਰ ਉਠਾਇਆ ਹੁਣ ਦਰਸ਼ਨ ਕਿਸੇ ਹੋਰ ਤਰੀਕੇ ਨਾਲ ਹੋਇਆ। ਉਹ ਪਹਿਲਾਂ ਵਾਲਾ ਦਰਸ਼ਨ ਨਹੀਂ, ਹੁਣ ਹੋਰ ਦਰਸ਼ਨ ਹੈ। ਹੁਣ ਤਾਂ ਉੱਦਾਂ ਦਾ ਦਰਸ਼ਨ ਹੋ ਗਿਆ ਕਿ ਭਾਈ ਗੁਰਦਾਸ ਜੀ ਜਿੱਦਾਂ ਲਿਖਦੇ ਨੇ ਕਿ ਦਰਸ਼ਨ ਦੇਖਤੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਕਿ ਮਤ ਮੇ ਨਾ ਮਤ ਹੈ, ਸੁਰਤ ਮੇ ਨਾ ਸੁਰਤ ਹੋ, ਗਿਆਨ ਮੇ ਨਾ ਗਿਆਨ ਰਹੇ ਹੋ, ਧਿਆਨ ਮੇ ਨਾ ਧਿਆਨ ਰਹੇ ਹੋ, ਗਤ ਮੇ ਨਾ ਗਤ ਹੈ। ਅਤੇ ਸਤਸੰਗੀ ਉਹ ਇੱਦਾਂ ਦੀ ਹਾਲਤ ਹੋ ਗਈ, ਬਿਸਮੈ ਬਿਸਮ, ਅਸ਼ਚਰਜ ਹੈ ਅਸ਼ਚਰਜ, ਬਿਸਮੈ ਬਿਸਮ, ਇੱਦਾਂ ਦੀ ਜਦੋਂ ਉਹਦੀ ਹਾਲਤ ਹੋ ਗਈ ਅਤੇ ਸਤਸੰਗੀਓ ਕਿਸੇ ਹੋਰ ਦੁਨੀਆ ਦਾ ਵਾਸੀ ਬਣਿਆ ਪਿਆ ਜਵਾਹਰ ਸਿੰਘ। ਜਵਾਹਰ ਸਿੰਘ ਨੂੰ ਭਜਨ ਦੱਸ ਦਿੱਤਾ ਸਤਿਗੁਰਾਂ ਨੇ, ਹੱਥ ਜੋੜ ਕੇ ਖਲੋ ਗਿਆ, ਕਹਿੰਦਾ ਮੇਰੇ ਮਾਲਕਾ ਹੁਣ ਮੈਂ ਤੇਰਾ ਹੋ ਗਿਆ, ਮੇਰੇ ਮਾਲਕਾ ਹੁਣ ਮੈਂ ਦੁਨੀਆ ਜੋਗਾ ਨਹੀਂ ਰਿਹਾ। ਗੁਰੂ ਰਾਮ ਸਿੰਘ ਪਾਤਸ਼ਾਹ ਕਹਿੰਦੇ ਤੂੰ ਸਾਡੇ ਦੁਆਰੇ 'ਤੇ ਆਇਆ, ਇੱਥੇ ਆਇਆ ਕਦੀ ਕੋਈ ਖਾਲੀ ਨਹੀਂ ਜਾਂਦਾ, ਮੰਗ ਲਾ ਜੋ ਤੈਨੂੰ ਚਾਹੀਦਾ ਇੱਥੋਂ ਮਿਲ ਜਾਏਗਾ। ਕਹਿਣ ਲੱਗਾ ਮਹਾਰਾਜ ਵਰ ਕੌਣ ਮੰਗੋ, ਤੁਮ ਤੈ ਹਰ ਜੀ, ਥਿਰ ਨਾ ਰਹੇ ਜਗ ਭੀਤਰ ਕੋਈ, ਨਹਿ ਰਾਜ ਰਹੇ ਗਜ ਬਾਜ ਰਹੇ, ਤਨ ਲਓ ਮਿਟ ਜਾਓ ਪਿੱਖੋਂ ਜਗ ਜੋਈ। ਦਾਤਾ ਇਹ ਤਨ ਵੀ ਮਿਟ ਜਾਣਾ, ਇਹ ਰਾਜ ਭਾਗ ਵੀ ਮਿਟ ਜਾਣੇ ਨੇ, ਜੋ ਕੁਝ ਵੀ ਦੁਨੀਆਂ ਦੇ ਉੱਤੇ ਦਿਸਦਾ ਸਭ ਕੁਝ ਫਨਾ ਫਿੱਲਾ ਹੋ ਜਾਣਾ, ਧੂੜ ਬਣ ਜਾਣਾ। ਅਤੇ ਦਾਤਾ ਪਦ ਮੰਜ਼ਿਲ ਜੋ ਸਨਕਾਦ ਗਹਿ, ਤਿਨ ਕੀ ਪ੍ਰਭ ਸੇਵ ਦਿਜੈ ਮਮ ਸੋਈ, ਮੇਰੇ ਮਾਲਕਾ ਮੈਨੂੰ ਆਪਣੇ ਚਰਨਾਂ ਦੀ ਸੇਵਾ ਦੇ ਦੇ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਹੋਰ ਹੁਣ ਕੋਈ ਚਾਹੀਦਾ ਹੀ ਨਹੀਂ। ਉਹ ਮੁੱਕੇ ਸਭ ਦੁਨੀਆਂ ਦੇ ਚੇੜੇ, ਦਾਤਾ ਮੈਂ ਤੇ ਤੇਰਾ ਹੋ ਗਿਆ, ਮੁੱਕੇ ਹੱਬ ਦੁਨੀਆਂ ਦੇ ਚੇੜੇ ਦਾਤਾ ਮੈਂ ਤੇ ਤੇਰਾ ਹੋ ਗਿਆ ਮੁੱਕੇ ਚੇੜੇ ਦਾਤਾ ਮੈਂ ਤੇ ਤੇਰਾ ਹੋ ਗਿਆ ਦੁਨੀਆਂ ਦੇ ਚੇੜੇ ਦਾਤਾ ਮੈਂ ਤੇ ਤੇਰਾ ਹੋ ਗਿਆ 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 ਮੁੱਕੇ ਸਭ ਦੁਨੀਆਂ ਦੇ ਚੇੜੇ ਉਹ ਦਾਤਾ ਮੈਂ ਤੇ ਤੇਰਾ ਹੋ ਗਿਆ ਮੁੱਕੇ ਸਭ ਦੁਨੀਆਂ ਦੇ ਚੇੜੇ ਮੈਂ ਦਾਤਾ ਮੈਂ ਤਾਂ ਤੇਰਾ ਹੋ ਗਿਆ ਮੁੱਕੇ ਸਭ ਦੁਨੀਆਂ ਦੇ ਚੇੜੇ ਹੋ ਦਾਤਾ ਮੈਂ ਤੇ ਤੇਰਾ ਹੋ ਗਿਆ ਮੁੱਕੇ ਸਭ ਦੁਨੀਆਂ ਦੇ ਚੇੜੇ ਦੁਨੀਆਂ ਦੀ ਹੁਣ ਗੱਲ ਕੋਈ ਨਹੀਂ ਰਹਿ ਗਈ ਸਤਸੰਗੀਓ ਇੱਕ ਸਫਲ ਦਰਸ਼ਨ ਹੈ ਇਹ ਸਿੱਖ ਦੀ ਅਖੀਰਲੀ ਮੰਜ਼ਿਲ ਹੈ ਇਸੇ ਵਾਸਤੇ ਸਿਮਰਨ ਹਨ ਇਸੇ ਵਾਸਤੇ ਬੰਦਗੀ ਹੈ ਇਸੇ ਵਾਸਤੇ ਜਪ ਤਪ ਹੈ ਕਿ ਕਿਤੇ ਦਾਤਾ ਤੇਰਾ ਉਹ ਸਫਲ ਦਰਸ਼ਨ ਹੋ ਜਾਏ ਕਿਉਂਕਿ ਮਿਲਿਆ ਮਿਲਿਆ ਨਾ ਮਿਲਿਆ 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 ਜੋ ਹੋਏ ਅੰਤਰ ਆਤਮਾ ਜੋ ਮਿਲਿਆ ਮਿਲਿਆ ਕਹੀਐ ਸੋਏ ਅੰਤਰ ਆਤਮਾ ਦੁਆਰਾ ਜਵਾਹਰ ਸਿੰਘ ਜਿਹੜਾ ਮਿਲਿਆ ਹੋਇਆ ਕਿਉਂਕਿ ਜਦੋਂ ਝੁਕਿਆ ਸੀ ਜਵਾਹਰ ਸਿੰਘ ਦਾ ਇਕੱਲਾ ਸਰੀਰ ਨਹੀਂ ਝੁਕਿਆ ਉਸ ਦਾ ਮਨ ਵੀ ਝੁੱਕ ਗਿਆ ਉਸ ਦਾ ਹੰਕਾਰ ਵੀ ਝੁੱਕ ਗਿਆ ਉਸ ਦੀ ਹੋਮੈ ਵੀ ਝੁੱਕ ਗਈ ਅਤੇ ਐਦਾਂ ਦੀ ਝੁਕੀ ਕਿ ਉਸ ਨੂੰ ਮੁੜ ਕੇ ਉੱਠਣ ਜੋਗੀ ਥਾਂ ਹੀ ਨਾ ਮਿਲੀ
ਆਇਆ ਸੀ ਦੀਦਾਰ ਤੇ ਦੀਵਾਨਾ ਹੋ ਗਿਆ ਦੀਦਾਰ ਤੇ
ਦੀਵਾਨਾ ਹੋ ਗਿਆ ਕਰਨ ਆਇਆ ਸੀ ਦੀਦਾਰ ਤੇ ਦੀਵਾਨਾ ਹੋ ਗਿਆ ਆਇਆ ਸੀ ਦੀਦਾਰ ਤੇ ਦੀਦਾਰ ਤੇ ਦੀਵਾਨਾ ਹੋ ਗਿਆ ਆਇਆ ਸੀ ਦੀਦਾਰ ਤੇ ਦੀਵਾਨਾ ਹੋ ਗਿਆ ਦੀਦਾਰ ਕਰਨਾ ਦੀਵਾਨਾ ਹੋ ਗਿਆ ਹੈ ਕਿ ਦੀਵਾਨਾ ਸ਼ਬਦ ਬੜਾ ਪਿਆਰਾ ਸ਼ਬਦ ਹੈ ਇਹ ਦੀਵਾਨਾ ਸ਼ਬਦ ਬਹੁਤ ਮਨ ਨੂੰ ਮੋਹਣ ਵਾਲਾ ਸ਼ਬਦ ਹੈ ਇਹ ਜਿਹੜੀ ਦੀਵਾਨਗੀ ਹੈ ਇਹ ਜਿਹੜੀ ਮਸਤਾਨਗੀ ਹੈ ਸਤਸੰਗੀਓ ਬੜੇ ਕਰਮਾਂ ਨਾਲ ਮਿਲਦੀ ਹੈ ਬੜੇ ਉਜਵਲ ਕਰਮ ਹੋਣ ਬੜੇ ਬੰਦੇ ਦੇ ਨਸੀਬ ਜਾਗਣ ਫਿਰ ਇਹ ਦੀਵਾਨੀ ਮਸਤੀ ਮਿਲਦੀ ਹੈ ਲੋਕ ਭਾਵੇਂ ਉਸ ਨੂੰ ਪਾਗਲ ਕਹਿਣ ਲੋਕ ਉਸ ਨੂੰ ਸ਼ੁਦਾਈ ਕਹਿਣ ਲੋਕ ਉਸ ਨੂੰ ਕੁਰਾਹੀਆ ਕਹਿਣ ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮਸਤੀ ਆਪ ਗ੍ਰਹਿਣ ਕੀਤੀ ਔਰ ਦੁਨੀਆਂ ਨੂੰ ਵੰਡੀ ਔਰ ਮਸਤੀ ਬਣਦਿਆਂ ਬਣਦਿਆਂ ਲੋਕਾਂ ਨੇ ਉਹਨਾਂ ਨੂੰ ਆਖ ਦਿੱਤਾ ਕਿ ਕੋਈ ਆਖੇ ਭੂਤਨਾ ਕੋ ਕਹੇ ਬਿਤਾਲਾ ਕੋਈ ਆਖੇ ਆਦਮੀ ਨਾਨਕ ਬੇਚਾਰਾ ਕਿਉਂਕਿ ਇਸ ਦੁਨੀਆਂ ਦੇ ਲੋਕਾਂ ਦੀ ਉੱਥੋਂ ਤੱਕ ਪਹੁੰਚ ਹੀ ਨਹੀਂ ਉਹ ਅੱਖ ਹੀ ਹੈ ਨਹੀਂ ਜਿਸ ਅੱਖ ਦੇ ਨਾਲ ਉਸ ਮਸਤੀ ਦਾ ਉਸ ਚੀਜ਼ ਦਾ ਉੱਥੋਂ ਤੱਕ ਪਹੁੰਚੀ ਹੋਈ ਅਵਸਥਾ ਦਾ ਦਰਸ਼ਨ ਕਰ ਸਕਣ ਸਤਸੰਗੀਓ ਜਵਾਹਰ ਸਿੰਘ ਜਦੋਂ ਝੁਕਿਆ ਉਦੋਂ ਉਹਦਾ ਝੁਕਣਾ ਕੁਝ ਹੋਰ ਸੀ ਜਦੋਂ ਉਹ ਉੱਠਿਆ ਉਹਦਾ ਉੱਠਣਾ ਕੁਝ ਹੋਰ ਸੀ ਇੱਕ ਪੂਰਨ ਸਿੱਖ ਬਣ ਗਿਆ ਔਰ ਆਪਣਾ ਆਪ ਜਿਹੜਾ ਉੱਥੇ ਹੀ ਛੱਡ ਦਿੱਤਾ ਕਹਿਣ ਲੱਗਾ ਦਾਤਾ ਇਹਦੇ ਵਿੱਚ ਮੇਰਾ ਹੁਣ ਆਪਣਾ ਕੁਝ ਰਹਿ ਹੀ ਨਹੀਂ ਗਿਆ ਹੁਣ ਤਾਂ ਬਸ ਤੇਰਾ ਹੀ ਤੇਰਾ ਹੈ ਇਹ ਸਰੀਰ ਵੀ ਹੁਣ ਮੈਨੂੰ ਆਪਣਾ ਨਹੀਂ ਜਾਪਦਾ ਗੌਰ ਦੇਣਾ ਇੱਕ ਗੱਲ ਹੈ ਮਹਾਤਮਾ ਬੁੱਧ ਜੀ ਇੱਕ ਪਿੰਡ ਵਿੱਚ ਗਏ। ਉੱਥੋਂ ਦੇ ਲੋਕਾਂ ਨੇ ਆਖਿਆ, ਮਹਾਤਮਾ ਜੀ ਇਸ ਜੰਗਲ ਵਿੱਚ ਨਾ ਜਾਇਓ, ਇੱਥੇ ਇੱਕ ਡਾਕੂ ਰਹਿੰਦਾ। ਉਸ ਡਾਕੂ ਦਾ ਨਾਂ ਸੀ ਉਂਗਲੀ ਮਾਲ। ਉਹਨੇ ਆਪਣੇ ਗਲਾਂ ਦੇ ਵਿੱਚ ਉਂਗਲਾਂ ਵੱਢ ਵੱਢ ਕੇ ਪਾਈਆਂ ਹੋਈਆਂ। 1000 ਬੰਦੇ ਨੂੰ ਮਾਰ ਕੇ ਉਹਨੇ ਪ੍ਰਣ ਕੀਤਾ ਕਿ ਮੈਂ ਆਪਣੇ ਗਲ ਵਿੱਚ ਉਂਗਲਾਂ ਪਾਉਣੀਆਂ। 999 ਹੋ ਚੁੱਕੀਆਂ। ਹੁਣ ਤਾਂ ਉਹਦੀ ਮਾਂ ਵੀ ਡਰਦੀ, ਉਹਦੇ ਮੱਥੇ ਨਹੀਂ ਲੱਗਦੀ ਕਿ ਇੱਕ ਹੀ ਉਂਗਲ ਰਹਿੰਦੀ, ਕਿਤੇ ਮੈਨੂੰ ਮਾਰ ਕੇ ਨਾ ਪਾ ਲੈ। ਕੋਈ ਵੀ ਉਹਦੇ ਲਾਗੇ ਬੰਨੇ ਨਹੀਂ ਜਾਂਦਾ, ਤੁਸੀਂ ਨਾ ਜਾਇਓ, ਇੱਕੋ ਉਂਗਲ ਦੀ ਤਾਂ ਗੱਲ ਆ। ਅਤੇ ਵੇਖਿਓ ਕਿਤੇ ਉਹ ਉਂਗਲ ਤੁਹਾਡੀ ਨਾ ਹੋਵੇ, ਉਹਦੇ ਹਾਰ ਦੇ ਵਿੱਚ ਪਰੋਈ ਜਾਵੇ ਅਤੇ ਮਹਾਤਮਾ ਬੁੱਧ ਮਿਟ ਜਾਣ ਅਤੇ ਇਕੱਲੀ ਉਂਗਲੀ ਉਂਗਲੀ ਰਹਿ ਜੇ। ਅਤੇ ਵੇਖਿਓ ਕਿਤੇ ਉਂਗਲੀ ਮਾਲ ਦੇ ਗਲੇ ਦਾ ਸ਼ਿੰਗਾਰ ਨਾ ਬਣਿਓ, ਤੁਸੀਂ ਇੱਥੇ ਹੀ ਰਹਿ ਜਾਓ। ਅਤੇ ਸਤਸੰਗੀ ਉਹ ਮਹਾਤਮਾ ਕਹਿਣ ਲੱਗੇ, ਪਹਿਲਾਂ ਤਾਂ ਭਾਵੇਂ ਮੈਂ ਨਾ ਜਾਂਦਾ, ਪਰ ਹੁਣ ਮੈਂ ਜ਼ਰੂਰ ਜਾਵਾਂਗਾ। ਹੁਣ ਤੁਸੀਂ ਰੋਕਿਆ, ਭਾਵੇਂ ਮਰ ਜਾਵਾਂ, ਇਹ ਤਨ ਤਾਂ ਰਹਿਣਾ ਹੀ ਨਹੀਂ, ਅੱਜ ਨਹੀਂ ਤਾਂ ਕੱਲ੍ਹ ਇਸ ਨੇ ਮੁੱਕ ਜਾਣਾ, ਲੇਕਿਨ ਮੈਂ ਜਾਣਾ ਚਾਹੁੰਦਾ, ਮੈਂ ਉਹ ਵੇਖਣਾ ਚਾਹੁੰਦਾ ਉਹ ਕਿੱਦਾਂ ਦਾ ਡਾਕੂ ਏ। ਸਤਸੰਗੀ ਉਹ ਮਹਾਤਮਾ ਬੁੱਧ ਜੀ ਗਏ, ਡਾਕੂ ਉਂਗਲੀ ਮਾਲ ਬੈਠਾ ਹੋਇਆ, ਉੱਠ ਕੇ ਖੜਾ ਹੋ ਗਿਆ, ਕਹਿਣ ਲੱਗਾ ਇੱਧਰ ਨਾ ਆਈ, ਰੁਕ ਜਾ ਇੱਥੇ ਹੀ। ਭਗਵਾਨ ਬੁੱਧ ਜੀ ਕਹਿਣ ਲੱਗੇ, ਮੈਂ ਤਾਂ ਕਦੋਂ ਦਾ ਰੁਕਿਆ ਹੋਇਆ, ਤੂੰ ਰੁਕ ਜਾ। ਕਹਿਣ ਲੱਗੇ, ਮੈਨੂੰ ਤੂੰ ਪਾਗਲ ਜਾਪਦਾ, ਮੈਂ ਬੈਠਾ ਵਾਂ, ਮੈਨੂੰ ਕਹਿੰਦਾ ਤੂੰ ਰੁਕ ਜਾ, ਤੂੰ ਤੁਰਿਆ ਆਉਣਾ, ਤੂੰ ਆਖਦਾ ਮੈਂ ਰੁਕਿਆ ਹੋਇਆ। ਮਹਾਤਮਾ ਬੁੱਧ ਕਹਿੰਦੇ, ਮੈਂ ਮਨ ਕਰਕੇ ਰੁਕ ਗਿਆ, ਮੈਂ ਮਨ ਕਰਕੇ ਕਈ ਚਿਰ ਦਾ ਰੁਕਿਆ ਹੋਇਆ, ਮੈਂ ਜਿੰਨਾ ਮਰਜ਼ੀ ਚੱਲਾਂ ਮੈਂ ਰੁਕਿਆ ਹੀ ਰਹਾਂਗਾ, ਲੇਕਿਨ ਤੂੰ ਹੁਣ ਰੁਕ ਜਾ। ਉਹਦਾ ਮੋਟਾ ਦਿਮਾਗ ਕਿਵੇਂ ਗੱਲ ਸਮਝ ਆਏ, ਉਹ ਕਹਿਣ ਲੱਗਾ ਮੈਂ ਰੁਕਿਆ। ਮਹਾਤਮਾ ਬੁੱਧ ਉਹਦੇ ਕੋਲ ਪਹੁੰਚ ਗਏ, ਕਹਿਣ ਲੱਗੇ ਮੇਰੀ ਇੱਕ ਗੱਲ ਸੁਣ, ਹੁਣ ਮੈਂ ਤੇਰੇ ਕੋਲ ਆ ਗਿਆ, ਭਾਵੇਂ ਤੂੰ ਮੈਨੂੰ ਮਾਰ ਲੈ, ਮੈਂ ਜਾਂਦਾ ਨਹੀਂ, ਜਿਹੜਾ ਤੇਰੇ ਕੋਲ ਹੀ ਆ ਗਿਆ ਹੁਣ ਮੈਂ ਜਾਵਾਂਗਾ ਕਿੱਥੇ, ਪਰ ਮੇਰਾ ਇੱਕ ਕੰਮ ਕਰ ਦੇ। ਕਹਿਣ ਲੱਗਾ, ਦੱਸ। ਆਏ ਰੁੱਖ ਦੇ ਨਾਲੋਂ ਇੱਕ ਟਾਹਣੀ ਤੋੜ ਦੇ। ਸਤਸੰਗੀਓ ਕਹਿਣ ਲੱਗਾ, ਟਾਹਣੀ ਕੀ, ਪੂਰਾ ਟਾਹਣੀ ਵੱਢ ਦੇਣਾ। ਕੁਹਾੜਾ ਮਾਰਿਆ, ਵੱਢ ਦਿੱਤਾ। ਕਹਿਣ ਲੱਗੇ, ਮਹਾਤਮਾ ਬੁੱਧ ਇਹਨੂੰ ਹੁਣ ਜੋੜ ਦੇ। ਕਹਿਣ ਲੱਗਾ, ਹੁਣ ਮੈਨੂੰ ਪੱਕਾ ਯਕੀਨ ਹੋ ਗਿਆ ਤੂੰ ਪਾਗਲ ਹੈ, ਕਦੀ ਵੱਢੀਆਂ ਹੋਈਆਂ ਚੀਜ਼ਾਂ ਨਹੀਂ ਜੁੜਦੀਆਂ। ਅਤੇ ਸਤਸੰਗੀਓ ਮਹਾਤਮਾ ਬੁੱਧ ਨੇ ਆਖਿਆ, ਜੇ ਤੂੰ ਜੋੜ ਨਹੀਂ ਸਕਦਾ ਤਾਂ ਤੈਨੂੰ ਤੋੜਨ ਦਾ ਕੋਈ ਹੱਕ ਨਹੀਂ, ਜੇ ਤੂੰ ਕਿਸੇ ਨੂੰ ਜੀਵਨ ਦਾਨ ਦੇ ਨਹੀਂ ਸਕਦਾ ਫਿਰ ਤੈਨੂੰ ਮਾਰਨ ਦਾ ਵੀ ਕੋਈ ਹੱਕ ਨਹੀਂ। ਮਹਾਤਮਾ ਬੁੱਧ ਦੇ ਐਸੇ ਬਚਨ ਸਨ, ਸਤਸੰਗੀਓ ਦੇ ਹਿਰਦੇ ਵਿੱਚ ਲੈ ਗਏ। ਮਹਾਤਮਾ ਬੁੱਧ ਦੇ ਬਚਨਾਂ ਵਿੱਚ ਐਸੀ ਤਸੀਰ ਸੀ, ਉਹਦੇ ਚਰਨਾਂ 'ਤੇ ਡਿੱਗ ਪਿਆ। ਅਤੇ ਸਤਸੰਗੀਓ ਜਦੋਂ ਡਿੱਗ ਪਿਆ, ਮਹਾਤਮਾ ਬੁੱਧ ਨੇ ਕਿਹਾ, ਹੁਣ ਉੱਠ ਪਾ। ਉਹ ਕਹਿਣ ਲੱਗਾ, ਹੁਣ ਮੈਂ ਉੱਠ ਨਹੀਂ ਸਕਦਾ। ਉੱਠ ਕੇ ਖਲੋ ਗਿਆ। ਕਹਿਣ ਲੱਗਾ, ਹੁਣ ਮੈਂ ਉੱਠ ਕੇ ਖਲੋਤਾ ਹੋਇਆ ਵੀ ਡਿੱਗਿਆ ਹੋਇਆ ਹਾਂ। ਅਤੇ ਸਤਸੰਗੀਓ ਪਿੰਡ ਵਿੱਚ ਗਿਆ, ਪਿੰਡ ਦੇ ਲੋਕਾਂ ਨੇ ਪੱਥਰ ਮਾਰੇ, ਨਿਰਾਦਰ ਕੀਤਾ, ਬਹੁਤ ਘਾਇਲ ਹੋ ਗਿਆ। ਅਤੇ ਸਤਸੰਗੀਓ ਜਦੋਂ ਘਾਇਲ ਹੋ ਗਿਆ, ਮਹਾਤਮਾ ਬੁੱਧ ਨੇ ਆਖਿਆ, ਜਿਹੜੇ ਲੋਕਾਂ ਨੇ ਤੈਨੂੰ ਮਾਰਿਆ ਇਹਨਾਂ ਦੇ ਪ੍ਰਤੀ ਤੇਰਾ ਕੀ ਭਾਵ ਹੈ? ਅਤੇ ਮਹਾਤਮਾ ਬੁੱਧ ਕਹਿਣ ਲੱਗੇ, ਉਸ ਉਂਗਲੀ ਮਾਲ ਨੇ ਅੱਗੋਂ ਜਵਾਬ ਦਿੱਤਾ ਕਿ ਇਹ ਲੋਕ ਜਿਸ ਨੂੰ ਮਾਰਨਾ ਚਾਹੁੰਦੇ ਨੇ ਉਸ ਨੂੰ ਮਾਰ ਨਹੀਂ ਸਕਦੇ, ਇਹ ਲੋਕ ਜਿਸ ਚੀਜ਼ ਨੂੰ ਦੁੱਖ ਦੇਣਾ ਚਾਹੁੰਦੇ ਨੇ ਉਸ ਨੂੰ ਕਦੀ ਦੁੱਖ ਹੋ ਹੀ ਨਹੀਂ ਸਕਦਾ। ਮਹਾਤਮਾ ਬੁੱਧ ਨੇ ਕਿਹਾ, ਹੁਣ ਤੂੰ ਭਿਕਸ਼ੂ ਹੀ ਨਹੀਂ, ਹੁਣ ਤੂੰ ਬ੍ਰਹਮ ਗਿਆਨੀ ਵੀ ਬਣ ਗਿਆ। ਸਤਸੰਗੀਓ ਗੁਰੂ ਦੀ ਕਿਰਪਾ ਹੈ, ਗੁਰੂ ਚਾਹੇ ਇੱਕ ਸਕਿੰਟ ਵਿੱਚ ਗਿਆਨ ਦੇ ਦੇ ਅਤੇ ਜਿੱਦਾਂ ਮਰਜ਼ੀ ਉਹਦੀ ਰਜਾ ਉਹ ਕਰੇ। ਗੁਰੂ ਰਾਮ ਸਿੰਘ ਪਾਤਸ਼ਾਹ ਜੀ ਦੇ ਕੋਲ ਸੰਤ ਜੀਉਣ ਸਿੰਘ ਨੂੰ ਲੈ ਕੇ ਆਏ, ਭਜਨ ਪੁੱਛਦੇ ਨਹੀਂ ਸਨ, ਮੈਂ ਨਹੀਂ ਕਹਿੰਦੇ ਪੁੱਛਣਾ, ਸੰਤ ਸ਼ਾਮ ਸਿੰਘ ਜੀ ਦੇ ਲੜਕੇ ਸਨ ਸਰਿਆਰੀ ਵਾਲਿਆਂ ਦੇ, ਕਹਿੰਦੇ ਮੈਂ ਨਹੀਂ ਪੁੱਛਣਾ, ਫੜ ਕੇ ਲੈ ਕੇ ਆਉਂਦਾ ਧੱਕੇ ਨਾ। ਕੰਨ ਦੇ ਵਿੱਚ ਮੰਤਰ ਦੇ ਦਿੱਤਾ, ਮੰਤਰ ਦੇਣ ਦੀ ਅਜੇ ਦੇਰ ਸੀ, ਉਹਨਾਂ ਉਹ ਆਖਣ ਲੱਗੇ, ਮੈਂ ਪਰਮਾਤਮਾ, ਮੈਂ ਪਰਮੇਸ਼ਰ, ਮੈਂ ਅਕਾਲ ਪੁਰਖ। ਸਿਰਫ ਇੰਨੀ ਹੀ ਚਿਰ ਲੱਗਾ, ਮੰਤਰ ਦਿੰਦਿਆਂ ਸਾਰੀ ਚੇਤਨਾ ਜਾਗ ਉੱਠੀ, ਮੰਤਰ ਦਿੰਦਿਆਂ ਸਾਰੀ ਗਿਆਨ ਹੋ ਗਿਆ। ਇਹ ਗੁਰੂ ਦੀ ਕਿਰਪਾ ਹੈ, ਜਦੋਂ ਮਰਜ਼ੀ ਉਹ ਗਿਆਨ ਦੇ ਦੇ। ਸਤਸੰਗੀ ਉਹ ਜਵਾਹਰ ਸਿੰਘ, ਕੰਨ 'ਚ ਮੰਤਰ ਦਿੱਤਾ ਹੈ, ਚੇਤਨਾ ਜਾਗ ਉੱਠੀ, ਕਹਿੰਦਾ ਮਾਲਕਾ ਮੇਰਾ ਹੁਣ ਆਪਣਾ ਆਪ ਕੁਝ ਨਹੀਂ ਰਿਹਾ, ਮੇਰਾ ਹੁਣ ਆਪਣਾ ਆਪ ਕੁਝ ਰਹਿ ਹੀ ਨਹੀਂ ਗਿਆ, ਇੱਥੇ ਤੂੰ ਹੀ ਤੂੰ ਆ।
ਉਹ ਦੀਦਾਰ ਕਰਦਿਆਂ ਹੀ ਦੀਵਾਨਾ ਹੋ ਗਿਆ ਏ, ਦੀਦਾਰ ਕਰਦਿਆਂ ਹੀ ਦੀਵਾਨਾ ਹੋ ਗਿਆ ਏ, ਦੀਦਾਰ ਕਰਦਿਆਂ ਹੀ ਦੀਵਾਨਾ ਹੋ ਗਿਆ ਏ। ਉਹ ਜੋ ਪਰਖਣ ਆਇਆ ਸੀ ਖੁਦ ਗਿਆ ਪਰਖਿਆ ਏ, ਸਤਿਗੁਰ ਦੀ ਰਹਿਮਤ ਦਾ ਅੰਮ੍ਰਿਤ ਬਰਖਿਆ ਏ, ਜੋ ਪਰਖਣ ਆਇਆ ਸੀ ਖੁਦ ਗਿਆ ਪਰਖਿਆ ਏ ਸਤਿਗੁਰ ਦੀ ਰਹਿਮਤ ਦਾ ਅੰਮ੍ਰਿਤ ਪਰਖਿਆ ਏ ਸਭ ਸੁਧ ਬੁੱਧ ਭੁੱਲ ਗਈ ਏ ਮਸਤਾਨਾ ਹੋ ਗਿਆ ਏ ਦੀਦਾਰ ਕਰਦਿਆ ਹੀ ਦੀਵਾਨਾ ਹੋ ਗਿਆ ਏ ਦੀਦਾਰ ਕਰਦਿਆ ਹੀ ਦੀਵਾਨਾ ਹੋ ਗਿਆ ਏ ਦੀਦਾਰ ਕਰਦਿਆ ਹੀ ਜਨਮਾਂ ਦੇ ਕਰਮਾਂ ਦੀ ਉਹ ਮੁੱਕ ਗਈ ਕਹਾਣੀ ਏ ਮਨ ਨਿਰਮਲ ਹੋ ਗਿਆ ਏ ਜਿਉਂ ਗੰਗਾ ਪਾਣੀ ਏ ਜਨਮਾਂ ਦੇ ਕਰਮਾਂ ਦੀ ਮੁੱਕ ਗਈ ਕਹਾਣੀ ਏ ਮਨ ਨਿਰਮਲ ਹੋ ਗਿਆ ਏ ਜਿਉਂ ਗੰਗਾ ਪਾਣੀ ਏ ਬਣ ਆਪਣਾ ਆਇਆ ਸੀ ਤੇ ਬੇਗਾਨਾ ਹੋ ਗਿਆ ਏ ਦੀਦਾਰ ਕਰਦਿਆ ਹੀ ਦੀਵਾਨਾ ਹੋ ਗਿਆ ਏ ਦੀਦਾਰ ਕਰਦਿਆ ਹੀ ਦੀਵਾਨਾ ਹੋ ਗਿਆ ਏ
ਕਹਿੰਦੇ ਦੀਦਾਰ ਕਰਦਿਆਂ ਹੀ ਦੀਵਾਨਾ ਹੋ ਗਿਆ ਔਰ ਸਤਿਗੁਰਾਂ ਨੇ ਆਖਿਆ ਕਿ ਜਵਾਹਰ ਸਿੰਘ ਜਾ ਹੁਣ ਤੂੰ ਆਪਣੇ ਘਰ ਨੂੰ ਤੇ ਕਹਿਣ ਲੱਗਾ ਦਾਤਿਆ ਮੇਰਾ ਘਰ ਹੁਣ ਕੋਈ ਨਹੀਂ ਤੇਰੇ ਚਰਨ ਹੀ ਮੇਰੇ ਘਰ ਨੇ ਮੈਨੂੰ ਹੁਕਮ ਦੇ ਮੈਂ ਕੀ ਕਰਾਂ ਤੇਰੀ ਸੇਵਾ ਦੇ ਵਿੱਚ ਹਾਜ਼ਰ ਹਾਂ ਇਹ ਤਨ ਵੀ ਤੇਰਾ ਹੈ ਇਹ ਮਨ ਵੀ ਤੇਰਾ ਅਤੇ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਇਹੀ ਹੁਕਮ ਹੈ ਕਿ ਤੂੰ ਸਵਾਸ ਸਵਾਸ ਭਜਨ ਕਰੀ ਸਵਾਸ ਸਵਾਸ ਕੋਈ ਬਿਰਥਾ ਨਾ ਜਾਣ ਦਈ ਕਹਿਣ ਲੱਗਾ ਸੱਚੇ ਪਾਤਸ਼ਾਹ ਅਕਾਲ ਪੁਰਖ ਕਿੰਨਾ ਕੁ ਚਿਰ ਕਰਾਂ ਸੱਚੇ ਪਾਤਸ਼ਾਹ ਕਹਿਣ ਲੱਗੇ ਜਿੰਨਾ ਚਿਰ ਇਹ ਤਨ ਤੇਰਾ ਲੱਕੜਾਂ ਉੱਤੇ ਸਿੜੀ ਦੇ ਉੱਤੇ ਮੜੀਆਂ ਵਿੱਚ ਨਹੀਂ ਪਹੁੰਚ ਜਾਂਦਾ ਉਨ੍ਹਾਂ ਚਿਰ ਤੂੰ ਭਜਨ ਕਰਦਾ ਰਹੀਂ ਇਹ ਸਤਿਗੁਰਾਂ ਦਾ ਪਵਿੱਤਰ ਹੁਕਮ ਆਪਣੀ ਝੋਲੀ ਵਿੱਚ ਪਵਾ ਕੇ ਹੁਕਮ ਮੰਨ ਕੇ ਸਤਸੰਗੀਓ ਘਰ ਨੂੰ ਆ ਜਾਂਦਾ ਘਰ ਦੇ ਵਿੱਚ ਜਿਹੜੀ ਮਾਂ ਹੈ ਘਰ ਦਾ ਜਿਹੜਾ ਮਾਹੌਲ ਹੈ ਪਰਿਵਾਰ ਦਾ ਜਿਹੜਾ ਰੁਝਾਨ ਹੈ ਉਹ ਸਿੱਖ ਸਰਬਰੀਏ ਪੀਰ ਨੂੰ ਮੰਨਦੇ ਨੇ ਪੀਰ ਦੀ ਜ਼ਿਆਰਤ ਦਿੰਦੇ ਨੇ ਪੀਰ ਦੇ ਚਿਰਾਗ ਜਲਾਉਂਦੇ ਨੇ ਪੀਰ ਦੀਆਂ ਦੇਗਾਂ ਬਣਦੀਆਂ ਹਨ ਘਰ ਵਿੱਚ ਸਤਸੰਗੀ ਉਦਾਂ ਦਾ ਮਾਹੌਲ ਹੈ ਜਾ ਕੇ ਚਾਦਰਾਂ ਚੜ੍ਹਾ ਕੇ ਆਉਂਦੇ ਨੇ ਅਤੇ ਜਵਾਹਰ ਸਿੰਘ ਜਦੋਂ ਘਰ ਆਇਆ ਕਿਸੇ ਨੇ ਜਾ ਕੇ ਅੰਗਲ ਵਾਂਢੀ ਜਾ ਕੇ ਦੱਸਦਾ ਨਹੀਂ ਭੈਣ ਤੇਰੇ ਨਾਲ ਤਾਂ ਬੜਾ ਧੱਕਾ ਹੋਇਆ ਨਹੀਂ ਤੇਰੀ ਕਿਸਮਤ ਸੜ ਗਈ ਜਿੰਨਾ ਮਾਈਆਂ ਬੀਬੀਆਂ ਨੂੰ ਲੈ ਕੇ ਜਾਂਦੀ ਸੀ ਉਹਦੀ ਮਾਂ ਉਹ ਆ ਕੇ ਕਹਿਣ ਲੱਗੀਆਂ ਨਹੀਂ ਤੇਰਾ ਪੁੱਤ ਤੇ ਕੂਕਾ ਬਣ ਗਿਆ ਕੂਕਾ ਹੁਣ ਕੀ ਕਰੇਗੀ ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਮਾਂ ਜਿਹੜੀ ਸੀ ਸਤਸੰਗੀ ਉਹ ਆਪਣੇ ਆਪ ਵਿੱਚ ਨਾ ਰਹਿ ਗਈ ਕਿਉਂਕਿ ਜਿੱਥੇ ਕੋਈ ਲੱਗਾ ਹੋਇਆ ਉਹਨੂੰ ਉਹ ਚੀਜ਼ ਚੰਗੀ ਲੱਗਦੀ ਹੈ ਜਿਸ ਦਾ ਜਨਮ ਨਾਮਧਾਰੀਆਂ ਦੇ ਘਰ ਦਾ ਉਸ ਨੂੰ ਸੁੱਚ ਸੋਧ ਮਰਜ਼ਾਦਾ ਸਤਿਗੁਰ ਦੇ ਦਰਸ਼ਨ ਚੰਗੇ ਲੱਗਦੇ ਨੇ ਜਿਹਦਾ ਜਨਮ ਮੁਸਲਮਾਨਾਂ ਦੇ ਘਰ ਦਾ ਉਸ ਨੂੰ ਉਹੀ ਨਮਾਜ਼ਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਨੇ ਜਿਹੜੇ ਸੰਸਕਾਰ ਬਣ ਗਏ ਜਿਹੜੇ ਹਿੰਦੂਆਂ ਦੇ ਘਰ ਵਿੱਚ ਜੰਮਾ ਜਿੱਦਾਂ ਦੇ ਸੰਸਕਾਰ ਪਏ ਹੋਏ ਨੇ ਉਹ ਮੂਰਤੀਆਂ ਪੂਜਦੇ ਹਨ ਤੀਰਥਾਂ 'ਤੇ ਜਾਂਦੇ ਹਨ ਜਿੱਦਾਂ ਜਿੱਦਾਂ ਦੇ ਕਿਸੇ ਨੂੰ ਸੰਸਕਾਰ ਪੈ ਜਾਣ ਅਤੇ ਸਤਸੰਗੀ ਉਹ ਇਹ ਸਾਰੀ ਭੁੱਲੀ ਹੋਈ ਲੁਕਾਈ ਹੈ ਆਪਣੀ ਮਤ ਦੇ ਅਨੁਸਾਰ ਲੋਕ ਭੁੱਲੇ ਫਿਰਦੇ ਨੇ ਪੱਥਰਾਂ ਨੂੰ ਪੂਜਦੇ ਫਿਰਦੇ ਨੇ ਕਦੀ ਪੱਥਰ ਭਗਵਾਨ ਨਹੀਂ ਹੋ ਸਕਦਾ ਇਹਦੇ ਵਿੱਚ ਕੇਵਲ ਸ਼ਰਧਾ ਦੀ ਗੱਲ ਹੈ ਇੱਕ ਮੁਸਲਮਾਨ ਸੱਜਣ ਲਿਖਦਾ ਉਹ ਕਹਿਣ ਲੱਗਾ ਉਹੀ ਪੱਥਰ ਸੀ ਜਿਸ ਉੱਤੇ ਪੈਰ ਰੱਖ ਰੱਖ ਕੇ ਲੋਕ ਸਤਸੰਗੀ ਉਹ ਲੰਘਦੇ ਸਨ ਉਹੀ ਪੱਥਰ ਜਦੋਂ ਕਿਸੇ ਕਾਰੀਗਰ ਦੇ ਜਦੋਂ ਕਿਸੇ ਕਲਾਕਾਰ ਦੇ ਹੱਥ ਆਇਆ ਉਹਨੇ ਘੜ ਕੇ ਉਹਦੀ ਮੂਰਤੀ ਬਣਾ ਤੀ ਲੋਕ ਉਹਨੂੰ ਮੱਥਰ ਟੇਕਣ ਲੱਗ ਪਏ ਉਹ ਕਹਿਣ ਲੱਗਾ ਐ ਬੁੱਤੋਂ ਤਰੱਕੀ ਇਸਕੋ ਕਹਿਤੇ ਹੈਂ ਐ ਪੱਥਰੋਂ ਤਰੱਕੀ ਇਸਕੋ ਕਹਿਤੇ ਹੈਂ ਜਬ ਤਰਾਸ਼ਾ ਨਾ ਥਾ ਤੋ ਪੱਥਰ ਥੇ ਜਬ ਤਰਾਸ਼ ਦਿਆ ਤੋ ਭਗਵਾਨ ਬਣ ਗਏ ਜਿੰਨਾ ਚਿਰ ਤਰਾਸ਼ਿਆ ਨਹੀਂ ਸੀ ਪੱਥਰ ਸੀ ਖੈਰ ਮੁਸਲਮਾਨਾਂ ਦੀਆਂ ਪੀਰਾਂ ਮੜੀਆਂ ਕਬਰਾਂ ਜਿਹੜੀਆਂ ਮਿੱਟੀ ਪਈ ਸੀ ਜਦੋਂ ਉਸ ਨੂੰ ਮਿੱਟੀ ਨੂੰ ਲਿੰਬ ਪੋਚ ਕੇ ਲਾ ਦਿੱਤਾ ਉਹ ਮੜੀ ਬਣ ਗਈ ਕਬਰ ਬਣ ਗਈ ਉਹਤੇ ਚਾਦਰਾਂ ਚੜ੍ਹਨ ਲੱਗ ਪਈਆਂ ਉੱਦਾਂ ਦੀ ਮੜੀ ਦੇ ਉੱਤੇ ਉੱਦਾਂ ਦੇ ਪੀਰ ਕੋਈ ਜਿਹਦਾ ਕਦੀ ਦਰਸ਼ਨ ਨਹੀਂ ਕੀਤਾ ਨਾ ਸੁਣਿਆ ਇਹਦੀ ਮਾਂ ਵੀ ਉੱਥੇ ਜਾਂਦੀ ਸੀ ਜਵਾਹਰ ਸਿੰਘ ਵੀ ਜਾਂਦਾ ਸੀ ਲੇਕਿਨ ਹੁਣ ਗੁਰੂ ਵਾਲਾ ਬਣ ਚੁੱਕਿਆ ਅਤੇ ਸਤਸੰਗੀ ਉਹ ਮਾਂ ਆਉਂਦੇ ਨੂੰ ਆਖਦੀ ਹੈ
ਮਾਂ ਆਖਦੀ ਪੁੱਤ ਜਵਾਰ ਆਵੇ ਇਹ ਕੀ ਭੈੜਿਆ ਕਹਿਰ ਗੁਜ਼ਾਰ ਆਇਓ ਇਹਨੂੰ ਪੀਰਾਂ ਨੇ ਕਦੀ ਨਹੀਂ ਮਾਫ਼ ਕਰਨਾ ਤੇ ਦੀਨ ਜਿਨ੍ਹਾਂ ਦਾ ਅੱਜ ਵਿਸਾਰ ਆਇਓ ਉਹ ਗਲੇ ਮਾਲਾ ਤੇ ਕਿੱਦਾਂ ਦੀ ਪੱਗ ਤੇਰੀ ਕਜਿਹਾ ਰੂਪ ਵੇ ਚੱਲਿਆ ਤਾਰ ਆਇਓ ਜਿਉਂਦੀ ਹੋਈ ਮੈਂ ਰਹੀ ਨਾ ਜਿਉਣ ਜੋਗੀ ਤੇ ਮੈਨੂੰ ਪੁੱਤਾ ਵੇ ਜਿਉਂਦਿਆਂ ਮਾਰ ਆਇਓ ਓ ਇੱਕ ਕਰ ਕਮਾਈ ਇੱਕ ਕਰ ਕਮਾਇਆ ਜੂਦਿਆਂ ਨੂੰ ਪੈੜਿਆ ਵੇ ਮੈਨੂੰ ਮਾਰ ਮੁਕਾਈ ਜੂਦਿਆਂ ਨੂੰ ਪੈੜਿਆ ਵੇ ਸਾਨੂੰ ਮਾਰ ਮੁਕਾਈ ਜੂਦਿਆਂ ਨੂੰ
ਕਹਿੰਦੀ ਜਿਉਂਦਿਆਂ ਨੂੰ ਸਾਨੂੰ ਮਾਰ ਕੇ ਆ ਗਿਆ ਕੀਤਾ ਕੀ ਅਸੀਂ ਪੀਰਾਂ ਨੇ ਤੈਨੂੰ ਕਦੀ ਮਾਫ਼ ਨਹੀਂ ਕਰਨਾ ਉਹਨਾਂ ਦੀ ਕਰੋਪੀ ਨਹੀਂ ਝੱਲੀ ਜਾਣੀ ਅੱਗੋਂ ਜਵਾਹਰ ਸਿੰਘ ਬੜੇ ਪਿਆਰ ਨਾਲ ਜਵਾਬ ਦਿੰਦਾ ਕਹਿਣ ਲੱਗਾ ਮਾਂ
ਉਹ ਮਾਂ ਭੋਲੀਏ ਤੈਨੂੰ ਮੈਂ ਸੱਚ ਆਖਾਂ ਤੇ ਸੱਚੀ ਸੱਚਾ ਹਾਂ ਕਰ ਵਪਾਰ ਆਇਆ ਲਾਲਾ ਨਾ ਮੇਰੀ ਨੀ ਝੋਲ ਭਰ ਗਈ ਤੇ ਟਕੇ ਕੌਡੀਆਂ ਉੱਥੇ ਵਿਸਾਰ ਆਇਆ ਸੱਚੇ ਜੌਹਰੀ ਨੇ ਲੀਤਾ ਏ ਪਰਖ ਮੈਨੂੰ ਤੇ ਸੱਚੀ ਬਣ ਕੇ ਹਾਂ ਸੱਚਾ ਜਵਾਹਰ ਆਇਆ ਉਹ ਆਵਾਜ਼ ਮਾਰ ਕੇ ਆਖਿਆ ਸਤਿਗੁਰਾਂ ਨੇ ਉਹ ਸੌਦਾ ਲੈ ਜਾ ਜੇ ਸਾਡੇ ਦਰਬਾਰ ਆਇਆ
ਮਾਂ ਹੀਰੇ ਲਾਲਾ ਨਾ ਮੇਰੀ ਝੋਲ ਭਰ ਗਈ ਏ ਮੈਂ ਸ਼ਾਹਾਂ ਦਾ ਸ਼ਾਹ ਬਣ ਗਿਆ ਮੈਨੂੰ ਸੱਚਾ ਸੌਦਾ ਮਿਲ ਗਿਆ ਇਹਦੇ ਵਰਗਾ ਹੋਰ ਦੁਨੀਆਂ 'ਤੇ ਸੌਦਾ ਕੋਈ ਨਹੀਂ ਕਹਿਣ ਲੱਗੀ ਮਾਂ ਉਹ ਹੈ ਕੌਣ ਜਿਸਨੇ ਤੈਨੂੰ ਇੱਕ ਮਿੰਟ ਦੇ ਵਿੱਚ ਇੰਨਾ ਪੱਟ ਲਿਆ ਇੰਨਾ ਬਦਲਤਾ ਅਤੇ ਸਤਸੰਗੀਓ ਇੱਕ ਇਲਾਹੀ ਰੰਗ ਵਿੱਚ ਹੋ ਕੇ ਕਿਸੇ ਹੋਰ ਦੁਨੀਆਂ ਦਾ ਵਾਸੀ ਬਣਿਆ ਹੋਇਆ ਸੀ ਆਪਣੀ ਸੁਰਤ ਨੂੰ ਗੁਰੂ ਰਾਮ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਲਿਜਾ ਕੇ ਜਵਾਹਰ ਸਿੰਘ ਕਹਿੰਦਾ
ਉਹ ਬਾਹੋਂ ਫੜ ਲਿਆ ਸ਼ਾਹਾਂ ਦੇ ਸ਼ਾਹ ਮੈਨੂੰ ਅਤੇ ਉਦੋਂ ਗਈ ਪੁਲਕਾਵਲੀ ਆ ਮਾਏ ਉਹ ਵਲੀ ਵਲੀਆਂ ਦਾ ਪੀਰਾਂ ਦਾ ਪੀਰ ਲੱਗਾ ਤੇ ਮੈਨੂੰ ਜਾਪਿਆ ਆਪ ਖੁਦਾ ਮਾਏ ਉਹ ਜਹੂਰ ਦਿਸਿਆ ਮੈਨੂੰ ਰਸੂਲ ਵਾਲਾ ਜਹੂਰ ਦਿਸਿਆ ਮੈਨੂੰ ਰਸੂਲ ਵਾਲਾ ਤੇ ਪਾਕ ਅੱਲਾ ਨਾ ਜਰਾ ਜੁਦਾ ਮਾਏ ਤੇ ਉਹਦਾ ਦਰਸ਼ ਕਮਾਲ ਮੈਂ ਕੀ ਆਖਾਂ ਉਹਦੇ ਨੈਣੀ ਤਾਂ ਪ੍ਰੇਮ ਸੁਦਾ ਮਾਏ
ਕਹਿਣ ਲੱਗੀ ਮਾਂ ਨੂੰ ਕਹਿਣ ਲੱਗਾ ਇੱਦਾਂ ਦਾ ਹੈ ਮੇਰਾ ਸਤਿਗੁਰੂ ਜਿਹੜਾ ਦਾਗਾਂ ਨੂੰ ਮਿਟਾਉਣ ਵਾਲਾ ਜਿਹੜਾ ਦੂਰ ਕਰਨ ਵਾਲਾ ਸਾਰਾ ਕੁਝ ਸਤਸੰਗੀਓ ਮਾਂ ਫਿਰ ਆਖਣ ਲੱਗੀ ਵੇ ਪੁੱਤ ਸਾਨੂੰ ਪੀਰਾਂ ਨੇ ਕੰਢੇ 'ਤੇ ਲਾਵਣਾ ਹੈ ਅਸੀਂ ਮੁਰੀਦ ਤਾਂ ਸਰਵਰੀਏ ਪੀਰ ਦੇ ਹਾਂ, ਉਲਟੀ ਗੰਗਾ ਕਿਉਂ ਅੱਜ ਵਹਾਉਣ ਲੱਗਾ। ਸਾਨੂੰ ਪੀਰਾਂ ਨੇ ਕੰਢੇ 'ਤੇ ਲਾਵਣਾ ਏ, ਬੇੜਾ ਕਾਸ ਨੂੰ ਸਾਡਾ ਡੁਬਾਉਣ ਲੱਗਾ। ਤੇ ਸਾਨੂੰ ਪੀਰਾਂ ਨੇ ਕੰਢੇ 'ਤੇ ਲਾਵਣਾ ਏ, ਤੇ ਬੇੜਾ ਕਾਸ ਨੂੰ ਸਾਡਾ ਡੁਬਾਉਣ ਲੱਗਾ। ਤੇ ਕਰੋ ਪੀ ਪੀਰ ਦੀ ਝੱਲੀ ਵੇ ਨਹੀਂ ਜਾਣੀ, ਤੇ ਹੱਥ ਸ਼ੇਰ ਦੇ ਮੂੰਹ ਕਿਉਂ ਪਾਉਣ ਲੱਗਾ। ਵੇ ਸਾਡਾ ਕੋਈ ਨਿਰਦੋਸ਼ਾਂ ਦਾ ਦੋਸ਼ ਦੱਸ ਦੇ, ਤੇ ਬੇੜਾ ਕਾਸ ਤੋਂ ਸਾਡਾ ਡੁਬਾਉਣ ਲੱਗਾ। ਜਵਾਹਰ ਸਿੰਘ ਨੇ ਅੱਗੋਂ ਜਵਾਬ ਦਿੱਤਾ। ਜਵਾਹਰ ਸਿੰਘ ਅੱਗੋਂ ਆਖਦਾ, ਸੁਣ ਪੋਲੀਏ ਮਾਏਨੀ, ਸੁਣ ਪੋਲੀਏ ਮਾਏਨੀ, ਸੁਣ ਪੋਲੀਏ ਮਾਏ, ਮੋਇਆ ਤਾਈ ਜ਼ਿੰਦਗੀ ਦਵੇ ਗੁਰੂ ਦਾਗ ਮਿਟਾਏ ਨੀ, ਮੋਇਆ ਤਾਈ ਜ਼ਿੰਦਗੀ ਦਵੇ ਗੁਰੂ ਦਾਗ ਮਿਟਾਏ ਨੀ, ਮੋਇਆ ਤਾਈ ਜ਼ਿੰਦਗੀ ਦਵੇ ਗੁਰੂ ਦਾਗ ਮਿਟਾਏ ਨੀ, ਮੋਇਆ ਤਾਈ ਸੁਣ ਪੋਲੀਏ। ਕਹਿਣ ਲੱਗਾ, ਮੋਇਆ ਨੂੰ ਜ਼ਿੰਦਗੀ ਦਿੰਦਾ ਹੈ ਸਤਿਗੁਰ, ਔਰ ਦਾਗਾਂ ਨੂੰ ਮਿਟਾ ਦਿੰਦਾ, ਇਸ ਕਰਕੇ ਮੇਰੇ ਸਤਿਗੁਰ ਨੂੰ ਕੁਝ ਨਾ ਆਖੀ ਝੂਠੀ। ਉਹ ਝੂਠੀ ਦੁਨੀਆ ਤੇ ਝੂਠੇ ਨੇ ਪੀਰ ਤੇਰੇ, ਤੇ ਤੈਨੂੰ ਕਿਸੇ ਵੀ ਕੰਢੇ ਤੇ ਲਾਵਣਾ ਨਹੀਂ, ਤੇ ਜਿਹੜੇ ਡੁੱਬਦੇ ਪਏ ਨੇ ਆਪ ਮਾਏ, ਇਹਨਾਂ ਆਣ ਕੇ ਤੈਨੂੰ ਬਚਾਵਣਾ। ਉਹ ਜਿਹੜੇ ਡਿੱਗੇ ਨੇ ਆਪ ਜ਼ਮੀਨ ਉੱਤੇ, ਜਿਹੜੇ ਡਿੱਗੇ ਨੇ ਆਪ ਜ਼ਮੀਨ ਉੱਤੇ, ਇਹਨਾਂ ਡਿੱਗਿਆਂ ਤਾਈਂ ਉਠਾਵਣਾ ਨਹੀਂ। ਤੇ ਕਮਾਲ ਖੁਰਨਗੇ ਅੱਤ ਵਿਚਕਾਰ ਜਾ ਕੇ, ਤੇ ਕਦੇ ਕੱਚਿਆਂ ਪਾਰ ਲਗਾਵਣਾ। ਤੇ ਸਤਸੰਗਿਓ, ਮਾਂ ਨੂੰ ਕਹਿਣ ਲੱਗਾ, ਮਾਂ ਇਹ ਜਿਹੜੇ ਕੱਚੇ ਲੋਕ ਨੇ ਇਹਨਾਂ ਨੇ ਕਦੀ ਪਾਰ ਨਹੀਂ ਲਗਾਵਣਾ, ਇਹ ਦੁਨੀਆਂ ਦੇ ਉੱਤੇ ਕੱਚੇ ਲੋਕ ਨੇ। ਤੇ ਮਾਂ ਆਪਣੀ ਨੂੰ ਇੱਦਾਂ ਆਖਦਾ, ਮੇਰੇ ਗੁਰੂ ਦੇ ਬਰਾਬਰ ਮੇਰੇ ਗੁਰੂ ਦਾ ਸਾਨੀ ਦੁਨੀਆਂ ਤੇ ਕੋਈ ਹੋਰ ਹੋ ਨਹੀਂ। ਉਹ ਮੇਰੇ
ਸਤਿਗੁਰ ਦਾ ਸਾਨੀ ਨਹੀਂ ਜਗਤ ਕੋਈ ਜੀ, ਮੇਰੇ ਸਤਿਗੁਰ ਦਾ ਸਾਨੀ ਨਹੀਂ ਜਗਤ ਕੋਈ, ਮੇਰੇ ਸਤਿਗੁਰ ਦਾ ਸਾਨੀ ਨਹੀਂ ਜਗਤ ਕੋਈ, ਮੇਰੇ ਸਤਿਗੁਰ ਦਾ ਸਾਨੀ ਨਹੀਂ ਜਗਤ। ਦਿਲਾਂ ਦੀਆਂ ਜਾਣੇ ਦਿਲ ਦਾ ਜਾਨੀ, ਦਿਲਾਂ ਦੀਆਂ ਜਾਣੇ ਦਿਲ ਦਾ ਜਾਨੀ, ਦਿਲਾਂ ਦੀਆਂ ਜਾਣੇ ਦਿਲਾਂ ਦੀਆਂ ਜਾਣੇ ਦਿਲ ਦਾ ਜਾਨੀ, ਦਿਲਾਂ ਦੀਆਂ ਜਾਣੇ ਦਿਲ ਦਾ ਜਾਨੀ, ਮੇਰੇ ਸਤਿਗੁਰ ਦਾ ਸਾਨੀ ਕੋਈ, ਮੇਰੇ ਸਤਿਗੁਰ ਦਾ ਸਾਨੀ ਨਹੀਂ ਜਗਤ ਕੋਈ, ਮੇਰੇ ਸਤਿਗੁਰ ਦਾ ਸਾਨ ਜਗਤ ਕੋਈ, ਮੇਰੇ ਸਤਿਗੁਰ ਦਾ ਸਾਨੀ ਨਹੀਂ ਜਗਤ ਕੋਈ, ਮੇਰੇ ਸਤਿਗੁਰ ਦਾ ਨਹੀਂ ਜਗਤ ਕੋਈ, ਮੇਰੇ ਸਤਿਗੁਰ ਦਾ ਸਾਨ।
ਸਾਨੀ ਕੋਈ ਦੁਨੀਆ ਦੇ ਮਾਂ ਦੂਜਾ ਹੋਰ ਹੋ ਹੀ ਨਹੀਂ ਸਕਦਾ। ਅਤੇ ਸਤਸੰਗੀਓ, ਮਾਂ ਜਿਹੜੀ ਸੀ ਉਹ ਮੰਨਣ ਇਸ ਗੱਲ ਨੂੰ ਤਿਆਰ ਨਹੀਂ। ਇੱਥੋਂ ਤੱਕ ਹੋ ਗਿਆ ਕਿ ਮਾਂ ਆਪਣੇ ਪੁੱਤ ਦੂਜੇ ਛੋਟੇ ਨੂੰ ਲੈ ਕੇ ਪੇਕੇ ਚੱਲ ਜੀ ਕਿ ਇਹ ਨਾ ਕਿਤੇ ਕੂਕਾ ਬਣ ਜਾਏ। ਅਤੇ ਸਤਸੰਗੀਓ, ਸੰਤ ਜਵਾਹਰ ਸਿੰਘ ਜੀ ਨੇ ਜਿਹੜਾ ਝੋਲੀ ਵਿੱਚ ਪਵਾ ਕੇ ਲੈ ਕੇ ਆਏ ਸੀ ਕਿ ਦਾਦਾ ਕੋਈ ਨਾ ਕੋਈ ਆਪਣਾ ਹੁਕਮ ਦੇ ਦੇ, ਮੈਂ ਹੁਣ ਤੇਰਾ ਹੋ ਗਿਆ, ਜੋ ਤੂੰ ਆਖੇਂਗਾ ਮੈਂ ਸਾਰੀ ਜ਼ਿੰਦਗੀ ਉਹ ਕਰਾਂਗਾ, ਆਪਣਾ ਆਪ ਮੇਰਾ ਮੁੱਕ ਗਿਆ, ਮੈਨੂੰ ਸੱਚ ਦੀ ਪਹਿਚਾਣ ਹੋ ਗਈ, ਮੈਨੂੰ ਸੱਚਾ ਸਤਿਗੁਰੂ ਮਿਲ ਗਿਆ। ਅਤੇ ਸਤਸੰਗੀਓ, ਸਤਿਗੁਰਾਂ ਦਾ ਬਚਨ ਯਾਦ ਆ ਗਿਆ ਕਿ ਸਤਿਗੁਰ ਆਖਿਆ ਸੀ ਸਵਾਸ ਸਵਾਸ ਸਿਮਰਨ ਕਰੀ, ਬਿਰਥਾ ਨਾ ਜਾਣ ਦਈ ਸਿਮਰਨ ਇੱਕ ਵੀ ਸਵਾਸ। ਅਤੇ ਸਤਸੰਗੀਓ, ਰਾਤ ਪੈ ਗਈ, ਚੰਦਰਮਾ ਜਿਹੜਾ ਸੀ ਚਾਨਣੀ ਬਖੇਰਦਾ ਹੋਇਆ ਆਕਾਸ਼ ਦੇ ਉੱਤੇ ਆ ਗਿਆ। ਅਤੇ ਸਤਸੰਗੀਓ, ਰਾਤ ਪੈ ਗਈ, ਨੀਂਦ ਆਉਣ ਲੱਗ ਪਈ। ਜਦੋਂ ਨੀਂਦ ਆਈ, ਸੰਤ ਜਵਾਹਰ ਸਿੰਘ ਜੀ ਤੜਪ ਕੇ ਉੱਠੇ। ਉਹ ਕਹਿਣ ਲੱਗੇ, ਓਹੋ, ਜੇ ਹੁਣ ਮੈਨੂੰ ਨੀਂਦ ਆ ਗਈ ਤਾਂ ਮੇਰੇ ਸਵਾਸ ਬਿਰਥੇ ਚਲੇ ਜਾਣਗੇ, ਮੇਰੇ ਸਤਿਗੁਰ ਦਾ ਹੁਕਮ ਮੰਨਿਆ ਨਹੀਂ ਜਾਣਾ। ਅਤੇ ਸਤਸੰਗੀਓ, ਵਾਲ ਕਿੱਲੀ ਨੂੰ ਬੰਨ ਲੈ। ਫਿਰ ਨੀਂਦ ਆਉਣ ਲੱਗੀ, ਕੱਪੜੇ ਭਿੱਜੇ ਹੋਏ ਪਾ ਕੇ ਸਿਆਲ ਦੇ ਦਿਨਾਂ ਵਿੱਚ ਛੱਤ ਉੱਪਰ ਬੈਠ ਗਏ। ਫਿਰ ਜਦੋਂ ਨੀਂਦ ਨੇ ਸਤਾਇਆ, ਜਾ ਕੇ ਖੂਹ ਦੇ ਉੱਪਰ ਬੈਠ ਗਏ। ਅਤੇ ਸਤਸੰਗੀਓ, ਖੂਹ ਦੇ ਵਿੱਚ ਡਿੱਗ ਪਏ, ਨੀਂਦ ਆ ਗਈ ਅਤੇ ਨਿਕਲ ਕੇ ਫਿਰ ਬੈਠ ਗਏ ਖੂਹ ਦੇ ਉੱਪਰ। ਸਤਸੰਗੀਓ, ਫਿਰ ਨੀਂਦ ਆ ਗਈ, ਫਿਰ ਖੂਹ ਦੇ ਵਿੱਚ ਡਿੱਗ ਪਏ। ਫਿਰ ਆ ਕੇ ਬੈਠ ਕੇ ਸਿਮਰਨ ਕਰਦੇ ਹਨ, ਬਿਰਤੀ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਜੋੜਿਆ ਹੋਇਆ, ਬਿਰਤੀ ਇਕਾਗਰ ਕਰਕੇ ਸਤਿਗੁਰੂ ਰਾਮ ਸਿੰਘ ਜੀ ਦਾ ਧਿਆਨ ਜਿਹੜਾ ਉਹ ਧਰਿਆ ਹੋਇਆ, ਧਰਿਆ ਹੋਇਆ। ਨੀਂਦ ਨੇ ਫਿਰ ਜ਼ੋਰ ਮਾਰਿਆ, ਸਤਸੰਗੀਓ ਫਿਰ ਖੂਹ ਵਿੱਚ ਡਿੱਗ ਪਏ। ਟਿੰਡਾਂ ਰਾਹੀਂ ਨਿਕਲ ਕੇ ਤੀਜੀ ਵਾਰ ਜਦੋਂ ਉੱਪਰ ਆਏ ਤਾਂ ਸਤਸੰਗੀਓ, ਉਹਨਾਂ ਦਾ ਲਿਖਿਆ ਇਤਿਹਾਸ ਵਿੱਚ ਬਚਨ ਇੱਦਾਂ ਆਉਂਦਾ ਕਿ ਕਹਿੰਦੇ ਤੀਜੀ ਵਾਰ ਫਿਰ ਜਿਹੜੀ ਨੀਂਦ ਸੀ ਕਾਲਾ ਜਿਹਾ ਰੂਪ ਬਣਾ ਕੇ ਸਾਹਮਣੇ ਆ ਕੇ ਬੈਠ ਗਈ, ਫਿਰ ਕਦੀ ਨੀਂਦ ਨੇ ਤੰਗ ਨਹੀਂ ਕੀਤਾ। 12 ਸਾਲ ਇੱਦਾਂ ਗੁਜ਼ਰ ਗਏ, 12 ਸਾਲ ਨਾ ਸੁੱਤੇ, ਨਾ ਆਪਣੀ ਪਿੱਠ ਨੂੰ ਮੰਜੀ ਉੱਤੇ ਲਾਇਆ, ਨਾ ਧਰਤੀ 'ਤੇ ਆਰਾਮ ਕੀਤਾ ਕਿ ਕਿਤੇ ਮੈਨੂੰ ਫਿਰ ਨਾ ਨੀਂਦ ਆ ਜਾਏ। 12 ਸਾਲ ਖਲੋਤਿਆਂ ਕੰਮ ਕਰਦਿਆਂ, ਖੂਹ ਗੇੜਦਿਆਂ ਕੱਢਦੇ, ਸਤਸੰਗੀਓ ਇੱਕ ਸਿਮਰਨ ਕਰਦਿਆਂ। ਇਹ ਸੰਤ ਜਵਾਹਰ ਸਿੰਘ ਦੀ ਕੋਈ ਕਰਨੀ ਨਹੀਂ ਹੈ ਇਹਦੇ ਵਿੱਚ, ਇਹਦੇ ਵਿੱਚ ਉਹਨਾਂ ਦਾ ਕੋਈ ਆਪਣੀ ਸ਼ਕਤੀ ਨਹੀਂ। ਸਤਸੰਗੀਓ, ਇਹ ਸ਼ਕਤੀ ਹੈ ਅਕਾਲ ਪੁਰਖ ਦੀ। ਜਵਾਹਰ ਸਿੰਘ ਪਹਿਲਾਂ ਵੀ ਘਰ ਵਿੱਚ ਰਹਿੰਦਾ ਸੀ, ਜਦੋਂ ਉਹ ਪੀਰਾਂ ਨੂੰ ਸੀ ਮੰਨਦਾ ਸੀ, ਜਦੋਂ ਗੁਰੂ ਨਹੀਂ ਸੀ ਮਿਲਿਆ। ਪਰ ਸਤਸੰਗੀਓ, ਜਵਾਹਰ ਸਿੰਘ ਤਾਂ ਹੁਣ ਵੀ ਵਾਰ ਵਾਰ ਇਹ ਗੱਲ ਕਹਿ ਰਿਹਾ, ਹੁਣ ਵੀ ਵਾਰ ਵਾਰ ਜਦੋਂ ਵੀ ਤੁਰਦਾ ਫਿਰਦਾ ਇੱਕੋ ਹੀ ਗੱਲ ਉਹਦੇ ਮੂੰਹ ਦੇ ਉੱਤੇ ਹੁੰਦੀ ਆ।
ਜੀ ਐਸਾ ਗੁਰ ਵੱਡ ਪਾਗੀ ਪਾਇਆ, ਐਸਾ ਗੁਰ ਵੱਡ ਪਾਗੀ ਪਾਇਆ, ਐਸਾ ਗੁਰ ਵੱਡ ਪਾਗੀ ਪਾਇਆ, ਐਸਾ ਗੁਰ ਵੱਡ ਪਾਗੀ ਪਾਇਆ।
ਕਹਿੰਦੇ ਵੱਡੇ ਪਾਗਾਂ ਨਾਲ ਮਿਲਿਆ, ਸਭ ਗੱਜ ਕੇ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਗੱਲ ਹੈ ਵਡਾਲੇ ਚੌਲ ਦੀ। ਉਸ ਵਡਾਲੇ ਚੌਲ ਵਿੱਚ ਪੰਡਿਤ ਜੀ ਨੇ ਦੀਵਾਨ ਲਾਇਆ, ਸਤਿਗੁਰੂ ਜੀ ਨੇ ਦਰਸ਼ਨ ਦਿੱਤੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ, ਸਿੰਘਾਸਨ 'ਤੇ ਸੁਸ਼ੋਭਿਤ ਹਨ। ਪੰਡਿਤ ਜੀ ਨੇ ਆਖਿਆ, ਜਿਸ ਨੇ ਭਜਨ ਲੈਣਾ ਭਜਨ ਲੈ ਲਓ, ਬਹੁਤ ਸਰੀਰ ਉੱਠੇ। ਉਹਨਾਂ ਵਿੱਚ ਇੱਕ ਐਸਾ ਸਿੱਖ ਹੈ ਜਿਹਦਾ ਨਾਮ ਹੈ ਗੁਲਜ਼ਾਰ ਸਿੰਘ, ਉਹ ਵੀ ਉੱਠਿਆ, ਉਹਨੇ ਭਜਨ ਲੈ ਲਿਆ। 10 ਦਿਨ 20 ਦਿਨ ਮਹੀਨਾ ਕਸ਼ਹਿਰਾ ਪਾਇਆ, ਸਿੱਖੀ ਰੱਖੀ, ਇਸ਼ਨਾਨ ਕੀਤੇ, ਸਿਮਰਨ ਕੀਤਾ, ਮਤ ਮਾਰ ਦਿੱਤੀ, ਕਿਉਂਕਿ ਭੁੱਲਣੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਇਸੇ ਕਰਕੇ ਗੁਰੂ ਨੂੰ ਆਖਿਆ ਕਿ ਭੁੱਲੇ ਮਾਰਗ ਜਿਹਨੇ ਬਤਾਇਆ, ਭੁੱਲੇ ਜਾਦੇ ਮਾਰਗ ਪਾਏ, ਉੱਜੜ ਜਾਦੇ ਮਾਰਗ ਪਾਏ, ਭੁੱਲੇ ਸਿੱਖ ਗੁਰੂ ਸਮਝਾਏ। ਗੁਰੂ ਆਉਂਦਾ ਹੀ ਸਮਝਾਉਣ ਵਾਸਤੇ ਹੈ, ਭੁੱਲਿਆਂ ਨੂੰ ਰਸਤਾ ਦਿਖਾਉਣ ਵਾਸਤੇ। ਸਤਸੰਗੀਓ, ਸਮਾਂ ਬੀਤ ਗਿਆ, ਉਸਨੇ ਕਸ਼ਹਿਰਾ ਲਾ ਦਿੱਤਾ, ਮਾਸ ਸ਼ਰਾਬ ਖਾਣਾ ਸ਼ੁਰੂ ਕਰ ਦਿੱਤਾ। 2 ਸਾਲ ਲੰਘ ਗਏ, ਸ੍ਰੀ ਭੈਣੀ ਸਾਹਿਬ ਵਿੱਚ ਕੋਈ ਸਿੱਖ ਆਉਣਾ ਜਾਂ ਬਾਬਾ ਸ਼ਿੰਦਾ ਜੀ ਇੱਕ ਘਰ ਆਏ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ, ਬਾਬਾ ਸ਼ਿੰਦਾ ਜੀ ਉਹ ਜਿਹੜਾ ਪਿੰਡ ਹੈ ਵਡਾਲੇ ਜੌਲ, ਉਸ ਪਿੰਡ ਵਿੱਚ ਜਾਇਓ ਅਤੇ ਗੁਲਜ਼ਾਰ ਸਿੰਘ ਨੂੰ ਜਾ ਕੇ ਆਖਿਓ ਵੀ ਇਹ ਕੰਮ ਮਾੜੇ ਇੱਦਾਂ ਨਹੀਂ ਕਰੀਦੇ, ਵੀ ਛੱਡ ਦੇ ਇਹ ਕੰਮ। ਫਿਰ ਸਮਾਂ ਬੀਤਿਆ, 7 ਸਾਲ ਬੀਤ ਗਏ, ਫਿਰ ਆਖਿਆ 8-10 ਸਾਲ ਬੀਤ ਗਏ, ਸਤਿਗੁਰਾਂ ਨੇ ਫਿਰ ਸੁਨੇਹਾ ਭੇਜਿਆ ਕਿ ਉਹਨੂੰ ਜਾ ਕੇ ਆਖਿਓ ਵੀ ਇਹ ਕੰਮ ਨਾ ਕਰਿਆ ਕਰ, ਇਹ ਗੱਲਾਂ ਚੰਗੀਆਂ ਨਹੀਂ। 17 ਸਾਲ ਬੀਤ ਗਏ ਸਤਸੰਗੀਓ ਇਸ ਗੱਲ ਨੂੰ। ਅਤੇ ਸਤਸੰਗੀਓ, ਖਾੜਕੂਆਂ ਦਾ ਬੜਾ ਜ਼ੋਰ ਸੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ, ਇਸੇ ਸਿਲਸਿਲੇ ਵਿੱਚ ਉਹ ਗੁਲਜ਼ਾਰ ਸਿੰਘ ਨੂੰ ਪਕੜ ਕੇ ਪੁਲਿਸ ਵਾਲਿਆਂ ਨੇ ਲੈਣ ਦਾ ਵੀ ਦੱਸ ਤੇਰੇ ਕੋਲ ਖਾੜਕੂ ਰੋਟੀ ਖਾ ਕੇ ਗਏ ਆ, ਰਾਤ ਨੂੰ ਤੇਰੇ ਘਰ ਰਹਿ ਕੇ ਗਏ ਆ। ਉਹਦੇ ਮਗਰ ਵਿਚਾਰੇ ਦੇ ਕੋਈ ਗਿਆ ਹੀ ਨਾ, ਪਿੰਡ ਦਾ ਬੰਦਾ ਅਮਲੀ ਬੰਦਾ ਹੋ ਗਿਆ ਸੀ, ਮਾੜੇ ਬੰਦੇ ਮਗਰ ਕੌਣ ਜਾਂਦਾ। ਥਾਣੇਦਾਰ ਨੇ ਆਖਿਆ ਵੀ ਕੱਢੋ ਬਾਹਰ, ਇਹਦੇ ਮਗਰ ਕੋਈ ਆਇਆ ਨਹੀਂ, ਇਹਨੂੰ ਮਾਰੋ ਗੋਲੀਆਂ, ਬਣਾਓ ਮੁਕਾਬਲਾ, ਚਾੜੋ ਗੱਡੀ। ਸਤਸੰਗੀ ਉਹ ਹੌਲਦਾਰ ਨੂੰ ਆਖਿਆ, ਬੂਹਾ ਖੋਲਿਆ। ਥਾਣੇਦਾਰ ਜਦੋਂ ਅੱਗੇ ਗਿਆ ਇੱਕੇਦਮ ਪਛਾਣ ਨੂੰ ਮੋੜ ਆਇਆ। ਹੌਲਦਾਰ ਨੇ ਆਖਿਆ, ਸਾਹਿਬ ਪਿੱਛੇ ਆ ਗਏ ਜੇ। ਉਹ ਕਹਿਣ ਲੱਗੇ, ਅੰਦਰ ਤਾਂ ਕੋਈ ਹੋਰ ਹੀ ਚੀਜ਼ ਬੈਠੀ ਹੋਈ ਹੈ, ਅੰਦਰ ਤਾਂ ਕੋਈ ਮੈਨੂੰ ਹੋਰ ਹੀ ਇੱਕ ਜ਼ਹੂਰ ਪ੍ਰਕਾਸ਼ ਦਿਸਿਆ, ਮੇਰਾ ਹੌਸਲਾ ਹੀ ਨਹੀਂ ਪੈਂਦਾ, ਮੈਂ ਅੱਗੇ ਪੈਰ ਰੱਖਾਂ, ਛੇਤੀ ਛੇਤੀ ਬੂਹਾ ਬੰਦ ਕਰ ਦੇ। ਸਤਸੰਗੀ ਉਹ ਦਿਨੇ ਗੱਡੀ ਦੇ ਵਿੱਚ ਬਿਠਾਇਆ, ਲੈ ਕੇ ਗਿਆ ਜਦੋਂ ਉਹਦੇ ਘਰ ਵਿੱਚ, ਅਤੇ ਸਤਸੰਗੀ ਅੱਗੇ ਫੋਟੋ ਲੱਗੀ ਹੋਈ ਸੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ। ਉਹ ਕਹਿਣ ਲੱਗਾ, ਆਹ ਸਤਿਗੁਰੂ ਰਾਤੀ ਤੇਰੇ ਅੱਗੇ ਉੱਥੇ ਬੈਠੇ ਹੋਏ ਸਨ, ਨਹੀਂ ਤਾਂ ਤੈਨੂੰ ਮੈਂ ਮਾਰ ਦੇਣਾ ਸੀ। ਸਤਸੰਗੀ ਉਹ ਜੇ ਉੱਦਾਂ ਨਹੀਂ ਸਮਝਿਆ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਹੀ ਆਪਣੇ ਸਿੱਖ ਨੂੰ ਮਾਰਗ ਦੱਸਦੇ ਨੇ। ਅਤੇ ਸਤਸੰਗੀ ਉਹ ਜਦੋਂ ਉਹਨੇ ਇਹ ਗੱਲ ਸੁਣੀ, ਉਸ ਦਿਨ ਤੋਂ ਫਿਰ ਆ ਕੇ ਭੈਣੀ ਸਾਹਿਬ ਅੰਮ੍ਰਿਤ ਛਕ ਲਿਆ, ਨਾਮ ਬਾਣੀ ਜਪਣ ਲੱਗ ਪਿਆ। ਭੁੱਲਾ ਹੋਇਆ ਜਿਹੜਾ ਸੀ ਉਹ ਫਿਰ ਮਾਰਗ ਉੱਤੇ ਪੈ ਗਿਆ, ਜਿਹੜਾ ਭੁੱਲੇ ਭਟਕੇ ਸਨ ਉਹ ਫਿਰ ਮਾਰਗ ਦੇ ਉੱਤੇ ਆ ਗਏ। ਅਤੇ ਸਤਸੰਗੀ ਇਸੇ ਕਰਕੇ ਆਖਿਆ, ਸਾਹਿਬਾਂ ਨੇ ਸਟੇਡੀਅਮ ਦੇ ਵਿੱਚ ਆ ਹਾਕੀ ਵਾਲੀ ਜਿੱਥੇ ਗਰਾਊਂਡ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਦਰਸ਼ਨ ਦਿੱਤੇ ਅਤੇ ਇੱਕ ਸਿੱਖ ਨੇ ਅਰਜ਼ ਕੀਤੀ, ਕਹਿਣ ਲੱਗਾ, ਦਾਤਾ ਜੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ, ਅਸੀਂ ਤੁਹਾਡੇ ਦਾਸ ਹਾਂ, ਕਿਰਪਾ ਕਰੋ ਸਿਰ 'ਤੇ ਮਿਹਰ ਭਰਿਆ ਬਖਸ਼ਿਸ਼ ਦਾ ਹੱਥ ਰੱਖੋ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਵੀ ਸਿੱਖਾ, ਮੈਂ ਤਾਂ ਸਦਾ ਹੱਥ ਸਿਰ 'ਤੇ ਹੀ ਰੱਖਦਾ, ਅਤੇ ਜੇ ਤੁਸੀਂ ਥੱਲਿਓਂ ਸਿਰ ਹੀ ਕੱਢ ਲਓ ਫਿਰ ਮੈਂ ਕੀ ਕਰਾਂ, ਪਰ ਜੇ ਥੱਲਿਓਂ ਕੱਢ ਵੀ ਲਵੇ ਕੋਈ, ਕਿਉਂਕਿ ਸਾਡਾ ਸੁਭਾਅ ਹੈ ਕੱਢਣਾ, ਸਾਡਾ ਸੁਭਾਅ ਹੈ ਭਟਕਣਾ, ਅਤੇ ਸਤਸੰਗੀਓ ਗੁਰੂ ਤਾਂ ਵੀ ਜਿਹੜਾ ਸਤਸੰਗੀਓ ਉਹ ਭੁੱਲਿਆ ਹੋਇਆਂ ਨੂੰ ਮਾਰਗ ਫੇਰ ਵੀ ਪਾਉਂਦਾ ਰਹਿੰਦਾ, ਕਿਉਂਕਿ ਇਹ ਸਤਿਗੁਰ ਦਾ ਬਿਰਧ ਹੈ, ਕਿਉਂਕਿ ਸਤਿਗੁਰ ਦਾ ਇਹੀ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਭੁੱਲੇ ਹੋਇਆਂ ਨੂੰ ਮਾਰਗ 'ਤੇ ਪਾਉਣ ਆਏ ਹਨ। ਆਓ ਆ ਧਾਰਨ ਪੜ੍ਹ ਕੇ ਫਿਰ ਇੱਥੇ ਹੀ ਖਿਮਾ ਦੇ ਜਾਚਕ ਹਾਂ।
ਜੀ ਐਸਾ ਗੁਰ ਵੱਡ ਪਾਗੀ ਪਾਇਆ, ਐਸਾ ਗੁਰ ਵੱਡ ਪਾਗੀ ਪਾਇਆ, ਐਸਾ ਗੁਰ ਵੱਡ ਪਾਗੀ ਪਾਇਆ, ਐਸਾ ਗੁਰ ਵੱਡ ਪਾਗੀ ਪਾਇਆ। ਪਾਗੀ ਪਾਇਆ, ਐਸਾ ਗੁਰ ਵੱਡ ਪਾਗੀ ਪਾਇਆ, ਐਸਾ ਗੁਰ ਵੱਡ ਪਾਗੀ ਪਾਇਆ, ਐਸਾ ਗੁਰ ਵੱਡ ਪਾਗੀ ਪਾਇਆ, ਐਸਾ ਪਾਗੀ ਪਾਇਆ, ਐਸਾ ਗੁਰ ਵੱਡ 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 ਪਾਗੀ, ਐਸਾ ਗੁਰ ਵੱਡ ਪਾਗੀ, ਐਸਾ ਗੁਰ ਵੱਡ ਪਾਗੀ ਪਾਇਆ, 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 ਐਸਾ ਗੁਰ ਵੱਡ ਪਾਗੀ ਪਾਇਆ।
ਸੋ ਸਤਸੰਗਿਓ ਆਪ ਵੱਡੇ ਭਾਗਾਂ ਵਾਲੇ ਹੋ, ਆਪ ਦੇ ਉੱਚੇ ਕਰਮ ਹਨ, ਕਈ ਜਨਮਾਂ ਤੋਂ ਬਾਅਦ ਇਹ ਅਵਸਰ ਮਿਲਿਆ, ਅਤੇ ਕਈ ਜਨਮਾਂ ਦੇ ਜਦੋਂ ਪੁੰਨ ਕੀਤੇ ਹੋਏ ਇਕੱਠੇ ਹੋ ਗਏ, ਉਦੋਂ ਫਿਰ ਧੰਨ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਵਰਗਾ ਗੁਰੂ ਨਸੀਬ ਹੋਇਆ। ਇਹ ਉੱਚੇ ਕਰਮਾਂ ਦੀ ਨਿਸ਼ਾਨੀ ਹੈ, ਸਾਰੀ ਦੁਨੀਆ ਤੁਰੀ ਫਿਰਦੀ ਹੈ, ਪਰ ਸਤਸੰਗਿਓ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੂਛੋ ਬ੍ਰਹਮੈ ਨਾਰਦੈ ਵੇਦ ਵਿਆਸੈ ਕੋਏ, ਗੁਰੂ ਤੋਂ ਬਿਨਾਂ ਗਤੀ ਨਹੀਂ ਹੁੰਦੀ, ਅਤੇ ਇਹੋ ਜਿਹਾ ਗੁਰੂ ਜਿਹੜਾ ਵੱਡੇ ਭਾਗਾਂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਆਈ ਹੋਈ ਸਾਰੇ ਸਾਧ ਸੰਗਤ, ਵੱਡੇ ਭਾਗਾਂ ਵਾਲੇ ਜਿੰਨੇ ਵੀ ਸੰਤ ਮਹਾਂਪੁਰਸ਼ ਹਨ, ਸਾਰਿਆਂ ਦੇ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ, ਔਰ ਬੋਲਦਿਆਂ ਹੋਇਆਂ ਕਰੋੜਾਂ ਹੀ ਗਲਤੀਆਂ ਹੋ ਗਈਆਂ ਹਨ, ਸਤਸੰਗਿਓ ਇਹਨਾਂ ਦੀ ਖਿਮਾ ਬਖਸ਼ਣਾ, और कोटान कोट धन्यवाद है सतगुरु जगजीत सिंह सच्चे पातशाह जी का, जिन्हें बोलन का बल बख्शिया, आप जी का सेवा करन का अवसर बख्शिया। सब एक कर गज के कहो धन सतगुरु जगजीत सिंह सच्चे पातशाह।